നിർഭോ നിരവൈരകാലമൗരത് അജോനേ ശൈവം ഗുരുപ്രസാദ് ഇസ്മാല അഗന് അതോല ജ്യോ ബുലാവോ ത്യോ നാമിക ദാസ ബോലേ സന്മാനയോഗ ഗുരു രുക്സാസ്മജിയോ സനേമർ ഫതേ പ്രവാന കർണി വാഹിഗുരു ജി കാ ഖാൽസാ ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਦੇ ਦੀਵਾਨ ਦੇ ਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਮਹਾਨ ਸਲੋਕ ਕਰੀਬਨ ਕਰੀਬਨ ਅਕਸਰ ਵਿਆਖਿਆਕਾਰਾਂ ਤੋਂ ਅਛੂਤਾ ਹੀ ਰਹਿੰਦਾ ਹੈ। ਕਹਿੰਦੇ ਜਿਸ ਸਬਜੈਕਟ ਨੂੰ ਛੂਈਏ ਨਾ ਅਛੂਤਾ, ਜਿਸ ਸ਼ਬਦ ਨੂੰ ਛੋਈਏ ਨਾ ਅਛੂਤਾ, ਨਹੀਂ ਛੂਹਦੇ ਚਲੋ ਇਸ ਦੀ ਗੱਲ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬਹੁਤ ਕੁਛ ਐਸਾ ਹੈ, ਬਹੁਤ ਕੁਛ ਐਸਾ ਹੈ, ਕੁਛ ਇਸ ਵਾਸਤੇ ਅਛੂਤਾ ਰਹਿ ਜਾਂਦਾ, ਸਮਝ ਦੇ ਚ ਨਹੀਂ ਆਉਂਦਾ। ਕੁਝ ਇਸ ਵਾਸਤੇ ਅਛੂਤਾ ਰਹਿ ਜਾਂਦਾ, ਆਪਣਾ ਮਨ ਨਹੀਂ ਮੰਨਦਾ। ਕੁਛ ਇਸ ਵਾਸਤੇ ਵੀ ਅਛੂਤਾ ਰਹਿ ਜਾਂਦਾ, ਸ਼ਾਇਦ ਸਮਾਜ ਬਰਦਾਸ਼ਤ ਨਾ ਕਰੇ। ਇਹ ਤਿੰਨੇ ਨੁਕਤੇ ਨਹੀਂ ਦੇਖਣੇ ਚਾਹੀਦੇ ਨੇ। ਗੁਰੂ ਨੇ ਗੱਲ ਆਖੀ ਇਹ ਤੋਂ ਕਹਿਣੀ ਹੈ, ਸੁਣਾਉਣੀ ਬਸ ਇਤਨੀ ਹੈ। ਸਲੋਕ ਹੈ ਕਲ ਕਲ ਵਾਲੀ ਕਾਮ ਮਦ ਮਨੋਆ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ। ਇਸ ਸਬਜੈਕਟ ਮੈਂ ਇਸ ਵਾਸਤੇ ਵੀ ਛੇੜਿਆ, ਦੇਸ਼ ਦੇ ਥੋੜਾ ਪਰ ਵਿਦੇਸ਼ ਦੇ ਜ਼ਿਆਦਾ, ਕਿੰਤੂ ਪਰੰਤੂ ਇਹ ਦਸਮ ਗ੍ਰੰਥ ਦੀ ਬਾਣੀ ਤੇ, ਕਿੰਤੂ ਪਰੰਤੂ ਉਹ ਪੇ ਕਰਦੇ ਨੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਦਾ ਕੱਖ ਵੀ ਪਤਾ ਨਹੀਂ, ਕੁਛ ਵੀ ਨਹੀਂ, ਉਂਝ ਮੁਦਈ ਬਣੇ ਹੋਏ ਨੇ, ਬੋਧ ਕੁਛ ਵੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀ, ਉਹਨਾਂ ਦੀਆਂ ਰਚਨਾਵਾਂ, ਵੱਖ ਵੱਖ ਰਸਾਂ ਦੇ ਕਵੀ ਸਨ। ਕੋਈ ਹਾਸ ਰਸ ਦਾ ਕਵੀ ਸੀ, ਕੋਈ ਰੋਦਰ ਰਸ ਦਾ ਕਵੀ ਸੀ, ਕੋਈ ਸ਼ਾਂਤ ਰਸ ਦਾ ਕਵੀ ਸੀ, ਕੋਈ ਵੀਰ ਰਸ ਦਾ ਕਵੀ ਸੀ, ਕੋਈ ਸ਼ਿੰਗਾਰ ਰਸ ਦਾ ਕਵੀ ਸੀ। ਸ਼ਿੰਗਾਰ ਰਸ ਦੇ ਵਿੱਚ ਸਭ ਕੁਛ ਆ ਜਾਂਦਾ, ਜਿਸ ਨੂੰ ਕਾਮ ਰਸ ਕਹਿੰਦੇ। ਇਹ ਵੀ ਮੈਂ ਉਸ ਕਰਾਂ, ਕਵਿਤਾ ਦਾ ਏਕ ਅੰਗ, ਸਾਹਿਤ ਦਾ ਏਕ ਅੰਗ, ਸਮਝਾਉਣ ਦਾ ਇੱਕ ਅੰਗ ਹੈ। ਤਾਂ ਮੁਖਤਸਰ ਮੈਂ ਅਰਜ਼ ਕਰਾਂ, ਸ਼ਕਤੀ ਮਨੁੱਖ ਦੇ ਕੋਲ ਇੱਕੋ ਹੀ ਹੈ। ਉਸ ਸ਼ਕਤੀ ਨੂੰ ਭਾਰਤ ਦੇ ਧਾਰਮਿਕ ਪੁਰਸ਼ਾਂ ਨੇ ਕਹਿ ਦਿੱਤਾ ਹੈ ਕਾਮ। ਗੁਰੂ ਨਾਨਕ ਨੇ ਵੀ ਇਹੀ ਕਿਹਾ, ਗੁਰੂ ਅਰਜਨ ਦੇਵ ਜੀ ਨੇ ਵੀ ਇਹੀ ਕਿਹਾ, ਕਬੀਰ ਨੇ ਵੀ ਇਹੀ ਕਿਹਾ, ਸਾਰੇ ਅਵਤਾਰੀ ਪੁਰਸ਼ਾਂ ਨੇ ਇਹੀ ਕਿਹਾ। ਅਗਰ ਇਹ ਕਾਮ ਨਾਮ ਰਸ ਨਾ ਬਣਿਆ, ਅਗਰ ਇਹ ਕਾਮ ਰਾਮ ਰਸ ਨਾ ਬਣਿਆ, ਇਹ ਕਾਮ ਬਣੇਗਾ ਹੰਕਾਰ, ਇਹ ਕਾਮ ਬਣੇਗਾ ਲੋਭ, ਇਹ ਕਾਮ ਬਣੇਗਾ ਵਾਸ਼ਨਾ। ਲਾਜ਼ਮੀ ਬਣੇਗਾ ਔਰ ਬਣਿਆ ਹੋਇਆ ਸਾਰੇ ਜਗਤ ਦਾ। ਸ਼ਕਤੀ ਤੇ ਰੋਜ਼ ਰੋਜ਼ ਸਰੀਰ ਵਿੱਚ ਵਧੇਗੀ ਤਾਂ ਕਾਮ ਵਧੇਗਾ, ਵਾਸ਼ਨਾ ਵਧੇਗੀ, ਲੋਭ ਵਧੇਗਾ, ਹੰਕਾਰ ਵਧੇਗਾ। ਕਾਮ ਹੀ ਹੰਕਾਰ ਹੈ, ਕਾਮ ਹੀ ਲੋਭ ਹੈ, ਕਾਮ ਹੀ ਵਾਸ਼ਨਾ ਹੈ। ਕਾਮ ਵਾਸ਼ਨਾ, ਕਾਮ ਲੋਭ, ਕਾਮ ਅਹੰਕਾਰ। ਅਤ੍ਰਿਪਤੀ ਹੋ ਗਈ, ਕਾਮ ਦੀ ਪੂਰਤੀ ਨਹੀਂ ਹੋਈ, ਹੰਕਾਰ ਦੀ ਪੂਰਤੀ ਨਹੀਂ ਹੋਈ, ਲੋਭ ਦੀ ਪੂਰਤੀ ਨਹੀਂ ਹੋਈ, ਵਾਸ਼ਨਾ ਦੀ ਪੂਰਤੀ ਨਹੀਂ ਹੋਈ, ਇਹੀ ਕਾਮ ਬਣ ਜਾਏਗਾ ਕ੍ਰੋਧ। ਸਤਿਗੁਰ ਦੀ ਬਾਣੀ ਕਹਿੰਦੀ, ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਡਾਲੇ। ਟਲ ਜਾਏਗੀ ਜ਼ਿੰਦਗੀ, ਬਰਬਾਦ ਹੋ ਜਾਏਗਾ ਮਨੁੱਖ, ਕਿਉਂਕਿ ਕਾਮ ਤੇ ਕ੍ਰੋਧ ਬਣ ਗਏ ਤੇ ਕ੍ਰੋਧ ਨੇ ਸਭ ਕੁਝ ਜਲਾ ਕੇ ਰੱਖ ਦੇਣਾ, ਅੰਦਰ ਦੈਵੀ ਗੁਣ ਨਹੀਂ ਰਹਿਣ ਦੇਣਾ। ਦੁਨੀਆਂ ਵਿੱਚ 90% ਲੜਨ ਵਾਲੇ, ਕਲ ਕਲੇਸ਼ ਮਚਾਉਣ ਵਾਲੇ ਪੁਰਸ਼ ਉਹ ਨੇ ਜਿਨ੍ਹਾਂ ਦਾ ਕਾਮ ਕ੍ਰੋਧ ਬਣ ਗਿਆ। ਇਹ ਵੀ ਮੈਂ ਅਰਜ਼ ਕਰਾਂ ਕਿਉਂ ਬਣਿਆ ਕ੍ਰੋਧ? ਵਾਸ਼ਨਾ ਅਤ੍ਰਿਪਤ ਰਹਿ ਗਈ ਹੈ, ਲੋਭ ਅਤ੍ਰਿਪਤ ਰਹਿ ਗਿਆ, ਹੰਕਾਰ ਅਤ੍ਰਿਪਤ ਰਹਿ ਗਿਆ, ਤਾਂ ਕਾਮ ਕ੍ਰੋਧ ਬਣ ਗਿਆ। ਕਾਮ ਅਗਰ ਰਾਮ ਰਸ ਬਣ ਜਾਏ, ਨਾਮ ਰਸ ਬਣ ਜਾਏ, ਸ਼ਕਤੀ ਦਾ ਸਹੀ ਇਸਤੇਮਾਲ ਹੋਇਆ। ਕੁਛ ਦੇਰ ਤੱਕ ਪ੍ਰਕਿਰਤੀ ਚਾਹੁੰਦੀ ਹੈ ਕਿ ਕਾਮ ਵਾਸ਼ਨਾ ਬਣੇ, ਕਾਮ ਲੋਭ ਨਾ ਬਣੇ। ਅਗਰ ਲੋਭ ਬਣ ਗਿਆ ਤਾਂ ਇਸ ਮਨੁੱਖ ਤੋਂ ਚੋਰੀਆਂ ਦਾ, ਬੇਈਮਾਨੀਆਂ ਦਾ ਜਨਮ ਹੋਵੇਗਾ। ਸੀਮਾ ਤੋਂ ਵਧਿਆ ਹੋਇਆ ਲੋਭ। ਕਾਮ ਹੰਕਾਰ ਬਣ ਗਿਆ ਤਾਂ ਕਈਆਂ ਦੀਆਂ ਗਰਦਨਾਂ ਕੱਟਣਗੀਆਂ, ਕੌਮਾਂ ਉਜੜਣਗੀਆਂ, ਦੇਸ਼ ਉਜੜਣਗੇ। ਜਿਤਨਾ ਹੰਕਾਰੀ ਬੰਦਾ ਹੁੰਦਾ ਉਤਨਾ ਨਿਰੰਕਾਰ ਨੂੰ ਇਨਕਾਰ ਕਰ ਦਿੰਦਾ, ਰੱਬ ਨੂੰ ਇਨਕਾਰ ਕਰ ਦਿੰਦਾ। ਇਹ ਕਾਮ ਕੁਛ ਦਿਨ ਤੱਕ ਵਾਸ਼ਨਾ ਹੋਣੀ ਚਾਹੀਦੀ ਹੈ ਤਾਂ ਕਿ ਸੰਤਾਨ ਦਾ ਜਨਮ ਹੋਵੇ, ਲੇਕਿਨ ਇਹ ਕਾਮ ਉਰਧਗਮਨ ਹੋਵੇ, ਸ਼ਕਤੀ ਉੱਪਰ ਉੱਠ ਗਿਆ ਤਾਂ ਕਿ ਭਗਵਾਨ ਦਾ ਜਨਮ ਹੋਵੇ, ਪਰਮਾਤਮਾ ਦਾ ਜਨਮ ਹੋਵੇ, ਨਾਮ ਰਸ ਦਾ ਜਨਮ ਹੋਵੇ, ਈਸ਼ਵਰ ਦਾ ਜਨਮ ਹੋਵੇ। ਜਪ ਤੋਂ ਬਿਨਾਂ ਇਹ ਸ਼ਕਤੀ ਉੱਪਰ ਨਹੀਂ ਉੱਠੇਗੀ, ਇਹ ਵੀ ਮਹਿਸੂਸ ਕਰਦੇ ਹਾਂ। ਬਿਨਾਂ ਜਪ ਤੋਂ ਨਹੀਂ ਉੱਪਰ ਉੱਠੇਗੀ। ਇਹੀ ਸ਼ਕਤੀ ਦਇਆ ਬਣ ਜਾਏਗੀ, ਪ੍ਰੇਮ ਬਣ ਜਾਏਗੀ। ਇਹੀ ਸ਼ਕਤੀ ਕਲਾ, ਗਿਆਨ, ਵਿਗਿਆਨ ਬਣੇ ਜੀ, ਔਰ ਅਖੀਰ ਦੇ ਚ ਨਾਮ ਰਸ ਬਣ ਜਾਏਗੀ। ਇਹੀ ਸ਼ਕਤੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇੱਕ ਬਿਮਾਰ ਬੰਦਾ, ਇੱਕ ਲਾਚਾਰ ਬੰਦਾ, ਇੱਕ ਕਮਜ਼ੋਰ ਬੰਦਾ ਨਾ ਕ੍ਰੋਧੀ ਹੋ ਸਕਦਾ ਹੈ, ਨਾ ਦੁਰਾਚਾਰੀ ਹੋ ਸਕਦਾ ਹੈ, ਯਕੀਨ ਜਾਣੋ ਨਾ ਹੀ ਭਗਤ ਹੋ ਸਕਦਾ। ਸ਼ਕਤੀ ਕੋਈ ਨਹੀਂ ਕਿ ਖਾਕ ਬਣੇਗਾ। ਇਹ ਵੀ ਮਹਿਸੂਸ ਕਰਦੇ ਧਨ ਕਮਾਉਣ ਲਈ ਸ਼ਕਤੀ ਚਾਹੀਦੀ ਹੈ, ਧਰਮ ਕਮਾਉਣ ਲਈ ਵੀ ਸ਼ਕਤੀ ਚਾਹੀਦੀ ਹੈ। ਸੰਤਾਨ ਪੈਦਾ ਹੁੰਦੀ ਹੈ ਅਧਿਕ ਸ਼ਕਤੀ ਤੋਂ, ਨਾਮ ਰਸ ਪੈਦਾ ਹੁੰਦਾ ਹੈ ਅਧਿਕ ਸ਼ਕਤੀ ਤੋਂ। ਇਹ ਵੀ ਮਹਿਸੂਸ ਕਰਦੇ ਹਾਂ ਬਚਪਨ ਦੇ ਵਿੱਚ, ਜਵਾਨੀ ਦੇ ਵਿੱਚ ਜੈਸੇ ਭੋਜਨ ਚਾਹੀਦਾ ਹੈ, ਭਜਨ ਵੀ ਨਾਲ ਨਾਲ ਚਾਹੀਦਾ ਹੈ। ਬੱਚੇ ਦੀ ਖੁਰਾਕ ਵੀ ਸਹਿਜੇ ਸਹਿਜੇ ਕੰਮ ਬਣ ਰਹੀ ਹੈ, ਅਜੇ ਪ੍ਰਗਟ ਰੂਪ ਵਿੱਚ ਨਹੀਂ ਹੈ, ਜਵਾਨੀ 'ਚ ਪ੍ਰਗਟ ਹੋਵੇਗੀ, ਬੁਢੇਪੇ ਤੱਕ ਰਹੇਗੀ। ਪਰ ਇੱਕ ਜਵਾਨ ਆਪਣੀ ਜਵਾਨੀ ਦੇ 'ਚ ਇਸ ਕਾਮ ਨੂੰ ਨਾਮ ਰਸ ਦੇ 'ਚ ਨਹੀਂ ਬਦਲ ਸਕਿਆ ਤਾਂ ਮਰਦੇ ਦਮ ਤੱਕ ਕਾਮੀ ਦਾ ਕਾਮੀ ਰਹਿ ਜਾਏਗਾ। ਤੁਮ ਕਈਅਤ ਹੋ ਜਗਤ ਗੁਰੂ ਸਵਾਮੀ, ਹਮ ਕਈਅਤ ਕਲ ਯੁਗ ਕੇ ਕਾਮੀ। ਜਮਿਆ ਕਾਮ ਤੋਂ, ਜੀਵਿਆ ਕਾਮ ਤੋਂ, ਮਰਿਆ ਵੀ ਕਾਮ ਦੇ। ਜੇ ਮਰਿਆ ਹੁਣ ਕਾਮ ਦੇ ਤਾਂ ਫਿਰ ਜਨਮ। ਜਮਿਆ ਕਾਮ ਤੋਂ ਕੁਛ ਸਮੇਂ, ਜੀਵਿਆ ਕਾਮ ਦੇ, ਲੇਕਿਨ ਮਰਿਆ ਰਾਮ ਨਾਮ ਦੇ, ਹੁਣ ਜਨਮ ਨਹੀਂ ਹੋਵੇਗਾ। ਕਾਮ ਹੀ ਨਹੀਂ ਰਿਹਾ ਤਾਂ ਜਨਮ ਕਿੱਥੇ? ਵਾਸ਼ਨਾ ਹੀ ਨਹੀਂ ਰਹੀ ਤਾਂ ਹੁਣ ਜਨਮ ਕਿੱਥੇ? ਜਨਮ ਮਰਨ ਮਿਟ ਗਿਆ, ਇਹ ਮੁਕਤ ਹੋ ਗਿਆ, ਇਹ ਪ੍ਰਭੂ ਚ ਲੀਨ ਹੋ ਗਿਆ। ਗੁਰੂ ਨਾਨਕ ਨੇ ਜਿਸ ਢੰਗ ਨਾਲ ਖੋਲਿਆ, ਅਖਰੀ ਅਰਥ ਮੈਂ ਤੁਹਾਡੇ ਸਾਹਮਣੇ ਰੱਖ ਕੇ ਸਮਾਪਤੀ ਕਰਦੇ ਹਾਂ। ਸਾਹਿਬ ਕਹਿੰਦੇ ਨੇ ਇਹ ਯੁਗ ਕਲਾਲੀ ਹੈ, ਸ਼ਰਾਬ ਦੇ ਵੇਚਣ ਵਾਲਾ ਹੈ, ਸ਼ਰਾਬ ਬਣਾਉਂਦਾ ਹੈ ਤੇ ਸ਼ਰਾਬ ਵੇਚਦਾ ਹੈ। ਕਲ ਕਲ ਵਾਲੀ ਕਾਮ ਮਦ, ਸ਼ਰਾਬ ਕਾਹਦੀ ਹੈ? ਕਾਮ ਦੀ। ਸ਼ਰਾਬ ਨਾਲ ਕਿਉਂ ਤਸਵੀਰ ਦਿੱਤੀ? ਇੱਕ ਐਸਾ ਨਸ਼ਾ ਮਨੁੱਖ ਦੀ ਬੁੱਧੀ ਨੂੰ ਸੋਚਣ ਤੋਂ ਨਾਕਾਰਾ ਕਰ ਦਿੰਦਾ ਹੈ। ਦਿਮਾਗੀ ਤਲ ਤੇ ਜੀਣ ਵਾਲਾ, ਅੱਠੇ ਪੈਰ ਦਿਮਾਗੀ ਤਲ ਤੇ ਜੀਣ ਵਾਲਾ, ਉਹਦੀ ਕਾਮ ਵਾਸ਼ਨਾ ਨਹੀਂ ਬਣੇਗੀ। ਥੋੜੀ ਦੇਰ ਵਾਸਤੇ ਐਸਾ ਪੁਰਸ਼ ਹੈ, ਦਾਰਸ਼ਨਿਕ ਹੈ, ਚਿੰਤਕ ਹੈ, ਚਾਹੇ ਮਹਾਂਪੁਰਸ਼ ਹੈ, ਬੁੱਧ ਉਸਦੀ ਇੱਕ ਪਾਸੇ ਹੋ ਜਾਂਦੀ ਹੈ ਤਾਂ ਕਾਮ ਵਾਸ਼ਨਾ ਬਣਦੀ, ਉਂਝ ਨਹੀਂ ਬਣ ਸਕਦੀ। ਜੈਸੇ ਡੁਬਕੀ ਕਿਸੇ ਦੀ ਪਾਣੀ 'ਚ ਲੱਗੇ ਅਤੇ ਪਾਣੀ ਦੇ 'ਚ ਬੈਠੇ ਕਿੰਨੀ ਕੁ ਦੇਰ ਬੈਠੇਗਾ? 5 ਮਿੰਟ 10 ਮਿੰਟ। ਪਾਣੀ ਦੇ 'ਚ ਬੈਠਣਾ ਮਨੁੱਖ ਦਾ ਸੁਭਾਅ ਨਹੀਂ, ਮੱਛਲੀ ਬੈਠ ਸਕਦੀ ਹੈ, ਮਨੁੱਖ ਨਹੀਂ ਬੈਠ ਸਕਦਾ, ਪਰ ਡੁਬਕੀ 'ਤੇ ਲਗਾ ਸਕਦਾ ਹੈ। ਜਿਹੜੇ ਤੈਰਾਕ ਬੰਦੇ ਨੇ ਤੁਹਾਡੇ ਵਿੱਚ ਜ਼ਰੂਰ ਹੋਣਗੇ ਕੋਈ ਨਾ ਕੋਈ, ਮੈਂ ਬਚਪਨ ਦੇ 'ਚ ਤੈਰਨਾ ਸਿੱਖਿਆ ਸੀ, 5-10 ਮਿੰਟ ਬੰਦਾ ਬੈਠ ਸਕਦਾ ਪਾਣੀ ਦੇ 'ਚ ਡੁਬਕੀ ਲਾ ਕੇ, ਆਖਿਰ ਬਾਹਰ ਆਉਣਾ ਹੀ ਪਏਗਾ। ਤੋ ਵਾਸ਼ਨਾ ਦੇ ਡੁਬਕੀ ਲੱਗਦੀ, ਕ੍ਰੋਧ ਦੇ ਡੁਬਕੀ ਲੱਗਦੀ, ਅਕਲ ਨਹੀਂ ਆਉਂਦੀ, ਅਕਲ ਨਹੀਂ ਆਉਂਦੀ। ਅਕਲ ਦਾ ਮਤਲਬ ਉੱਪਰ ਆ ਗਿਆ, ਹੁਣ ਡੁਬਕੀ 'ਚ ਨਹੀਂ ਹੈ। ਅਕਲ ਡੁਬਕੀ ਲਾਉਣ ਹੀ ਨਹੀਂ ਦੇਵੇਗੀ। ਇਹ ਵੀ ਮੈਂ ਅਰਜ਼ ਕਰਦਾ, ਅਕਲ ਇੱਕ ਪਾਸੇ ਹੁੰਦੀ ਤਾਂ ਡੁਬਕੀ ਲੱਗਦੀ ਹੈ, ਕ੍ਰੋਧ ਦੇ ਚ ਵਾਸ਼ਨਾ ਦੇ ਚ ਉਂਝ ਨਹੀਂ ਲੱਗਦੀ। ਇਹ ਵੀ ਮੈਂ ਅਰਜ਼ ਕਰਦਾ, ਉਸ ਵਕਤ ਅਕਲ ਨਹੀਂ ਆਉਂਦੀ। ਜਦ ਕਾਮ ਵਾਸ਼ਨਾ ਦੀ ਡੁਬਕੀ ਲੱਗਦੀ ਹੈ, ਮਨੁੱਖ ਅਕਲ ਤੋਂ ਥੱਲੇ ਚਲਾ ਜਾਂਦਾ ਹੈ। ਜਦ ਨਾਮ ਰਸ ਦੇ ਡੁਬਕੀ ਲੱਗਦੀ ਹੈ, ਮਨੁੱਖ ਅਕਲ ਤੋਂ ਉੱਪਰ ਉੱਠ ਜਾਂਦਾ ਹੈ। ਗਈ ਉੱਪਰ ਗੱਲ, ਹੁਣ ਉਸ ਬੁਲੰਦੀਆਂ ਨੂੰ ਛੂ ਲੇ ਜਿੱਥੇ ਅਕਲ ਜਾ ਹੀ ਨਹੀਂ ਸਕੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਲ ਕਲ ਵਾਲੀ ਕਾਮ ਮਦ ਮਨਵਾ ਪੀਵਣ ਹਾਰ ਪੀਂਦਾ ਕੌਣ ਹੈ ਮਨ। ਭਾਵ ਕਾਮ ਸੋਚਣੀ ਦਾ ਹਿੱਸਾ ਬਣ ਗਿਆ, ਵਿਚਾਰਾਂ ਦਾ ਹਿੱਸਾ ਬਣ ਗਿਆ, ਯਾਦ ਦਾ ਹਿੱਸਾ ਬਣ ਗਿਆ। ਇਹ ਬਣਨਾ ਨਹੀਂ ਚਾਹੀਦਾ ਸੀ, ਯਾਦਾਂ ਦੇ ਵਿੱਚ ਤੇ ਪਰਮਾਤਮਾ ਚਾਹੀਦਾ ਸੀ, ਸੋਚਣੀ ਦੇ ਵਿੱਚ ਪਰਮਾਤਮਾ ਚਾਹੀਦਾ ਸੀ, ਕਾਮ ਸਿਰਫ ਸਰੀਰ ਦੇ ਵਿੱਚ ਚਾਹੀਦਾ ਸੀ, ਮਨ ਦੇ ਵਿੱਚ ਨਹੀਂ ਚਾਹੀਦਾ ਸੀ। ਇਹ ਸਰੀਰ ਦੀ ਪੂਰਤੀ ਵਾਸਤੇ ਚਾਹੀਦਾ ਸੀ, ਇਹ ਸੰਤਾਨ ਦੀ ਉਤਪਤੀ ਵਾਸਤੇ ਚਾਹੀਦਾ ਸੀ, ਪਰ ਇੱਥੇ ਵਿਚਾਰ ਬਣ ਗਏ, ਇੱਥੇ ਸੋਚਣੀ ਬਣ ਗਏ, ਇੱਥੇ ਯਾਦ ਬਣ ਗਏ, ਇੱਥੇ ਯਾਦਾਂ ਚੱਲ ਰਿਹਾ, ਇੱਥੇ ਵਿਚਾਰਾਂ ਚੱਲਣ ਲੱਗ ਪਿਆ, ਇੱਥੇ ਸੋਚਣੀ ਦੇ ਚੱਲਣ ਲੱਗ ਪਿਆ। ਮਨੁਆ ਪੀਵਣ ਹਾਰ, ਤੇ ਹਰ ਵਕਤ ਵਿਚਾਰਾਂ ਚੱਲ ਰਿਹਾ, ਸੋਚਣੀ ਚੱਲ ਰਿਹਾ, ਇੱਥੇ ਦੁਰਾਚਾਰ ਤੇ ਮਜਬੂਰ ਕਰੇਗਾ, ਕਿਉਂਕਿ ਕਾਮ ਸੋਚਣੀ ਦਾ ਹਿੱਸਾ ਬਣ ਗਿਆ, ਕਾਮ ਵਿਚਾਰਾਂ ਦਾ ਹਿੱਸਾ ਬਣ ਗਿਆ, ਕਾਮ ਯਾਦ ਦਾ ਹਿੱਸਾ ਬਣ ਗਿਆ, ਔਰ ਹਰ ਵਕਤ। ਤਾਂ ਫਿਰ ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ, ਅਤ੍ਰਿਪਤ ਕਾਮ ਕ੍ਰੋਧ ਬਣੇਗਾ ਤੇ ਕ੍ਰੋਧ ਇਸ ਦੇ ਮੂੰਹ ਤੋਂ ਪ੍ਰਗਟ ਹੋਵੇਗਾ। ਇਹ ਕ੍ਰੋਧ ਲਵਾ ਲਵ ਭਰੇ ਹੋਇਆ ਪਿਆਲਾ ਹੈ, ਇਸ ਦੀ ਸ਼ਰਾਬ ਹੈ ਕਾਮ ਦੀ। ਪਿਲਾਵਾ ਅਹੰਕਾਰ, ਪਿਲਾਂਦਾ ਕੌਣ ਪਿਆ? ਅਹੰਕਾਰ। ਸਾਖੀ ਕੌਣ ਹੈ? ਅਹੰਕਾਰ। ਪਰ ਸ਼ਰਾਬ ਦੇ ਵੇਚਣ ਵਾਲਾ ਕੌਣ ਹੈ? ਇਹ ਯੁੱਗ, ਇਹ ਸਮਾਂ। ਸ਼ਰਾਬ ਕਾਹਦੀ ਹੈ? ਕਾਮ ਦੀ। ਪੀਂਦਾ ਕੌਣ ਹੈ? ਮਨ ਪੀਂਦਾ। ਕਿਹੜੇ ਪਿਆਲੇ ਚ ਪੀਂਦਾ? ਕ੍ਰੋਧ ਦੇ। ਵਾਸ਼ਨਾ ਕ੍ਰੋਧ ਬਣਦੀ ਹੈ। ਇਹਦੀਆਂ ਬਹੁਤ ਬਾਰੀਕੀਆਂ ਮੈਂ ਨਾ ਬਿਆਨ ਕਰਾਂ, ਦਸਮ ਗ੍ਰੰਥ ਦੇ ਵਿੱਚ ਕਲਗੀਧਰ ਪਿਤਾ ਨੇ ਬਿਆਨ ਕੀਤੀਆਂ ਤੇ ਕਹੀ ਜਾਂਦੇ ਨੇ ਜੀ, ਇਹ ਮਹਾਰਾਜ ਦੀ ਬਾਣੀ ਨਹੀਂ ਹੋ ਸਕਦੀ। ਤ੍ਰਿਆ ਚਰਿੱਤਰ ਹੁਣ ਕੌਣ ਦੱਸੇ? ਪੁਰਸ਼ ਦੇ ਆਪਣੇ ਚਰਿੱਤਰ ਆਉਂਦੇ ਨੇ, ਇਸਤਰੀ ਦੇ ਆਪਣੇ ਚਰਿੱਤਰ ਆਉਂਦੇ ਨੇ। ਸੀਮਾ ਤੋਂ ਵਧਿਆ ਹੋਇਆ ਕਾਮ ਚਰਿੱਤਰ ਹੀ ਪ੍ਰਗਟ ਕਰਾਏਗਾ, ਔਰ ਕੀ ਕਰੇਗਾ? ਤੇ ਸੀਮਾ ਤੋਂ ਵਧੀ ਹੋਈ ਵਾਸ਼ਨਾ ਪੁਰਸ਼ ਨੂੰ ਦੁਰਾਚਾਰੀ ਬਣਾਏਗੀ, ਸਯਾਦ ਪੁਰਖ ਹੋਏ ਸਯਾਦ ਔਰ ਕੀ ਬਣਾਏਗੀ? ਤੋ ਕਲਗੀਧਰ ਨੇ ਲਿਖ ਦਿੱਤਾ ਤੇ ਕਈਆਂ ਨੇ ਕਹਿ ਦਿੱਤਾ ਜੀ ਨਹੀਂ, ਇਹ ਕਲਗੀਧਰ ਦੀ ਬਾਣੀ ਨਹੀਂ ਹੋ ਸਕਦੀ। ਤੇ ਜੇ ਕਲਗੀਧਰ ਦੀ ਬਾਣੀ ਨਹੀਂ ਹੋ ਸਕਦੀ, ਕੱਲ ਕਹੋਗੇ ਇਹ ਸ਼ਬਦ ਗੁਰੂ ਨਾਨਕ ਦਾ ਨਹੀਂ ਹੋ ਸਕਦਾ, ਭਾਵੇਂ ਹੋਵੇ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਕੱਲ ਨੂੰ ਤੇ ਫਿਰ ਇਹ ਆਖੋਗੇ, ਫਿਰ ਇਹ ਵੀ ਆਖੋਗੇ ਇਹ ਗੁਰੂ ਨਾਨਕ ਦੀ ਬਾਣੀ ਨਹੀਂ ਹੋ ਸਕਦੀ ਜੋ ਕਹਿ ਰਹੇ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਯਾਦ, ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ। ਦਰਅਸਲ ਜਿਹੜੀ ਗੱਲ ਮਨੁੱਖ ਦੇ ਆਪਣੇ ਵਿਚਾਰ ਤੇ ਪੂਰੀ ਨਾ ਉਤਰੇ ਉਹ ਕਹਿੰਦਾ ਹੈ ਹੀ ਨਹੀਂ। ਕੌਣ ਦੱਸੇ ਤੇਰੀ ਵਿਚਾਰ ਉੱਥੇ ਤੱਕ ਅਜੇ ਪਹੁੰਚੀ ਕੋਈ ਨਹੀਂ, ਤੂੰ ਗੱਲ ਨੂੰ ਸਮਝਿਆ ਨਹੀਂ, ਜਾਣਿਆ ਨਹੀਂ, ਔਰ ਤੈਨੂੰ ਘਿਰਨਾ ਆ ਰਹੀ ਹੈ, ਇਸ ਕਰਕੇ ਆ ਰਹੀ ਹੈ ਕਿ ਤੇਰੇ 'ਚ ਇੱਕ ਕਮਜ਼ੋਰੀ ਮੌਜੂਦ ਹੈ, ਵਰਨਾ ਘਿਰਨਾ ਨਹੀਂ ਆਉਣੀ ਚਾਹੀਦੀ, ਇੱਕ ਕਮਜ਼ੋਰੀ ਮੌਜੂਦ। ਇਹ ਵੀ ਮੈਂ ਅਰਜ਼ ਕਰਾਂ, ਇੱਕ ਦਫ਼ਾ ਮੈਂ ਦੁਹਰਾ ਦਿਆਂ, ਚੋਰਾਂ ਨੂੰ ਕੌਣ ਮਾਰਦੇ ਨੇ? ਚੋਰ ਮਾਰਦੇ ਨੇ, ਕਦੀ ਸੰਤ ਨੇ ਨਹੀਂ ਮਾਰੇ। ਬਦਮਾਸ਼ਾਂ ਨੂੰ ਕੌਣ ਮਾਰਦੇ ਨੇ? ਬਦਮਾਸ਼ ਮਾਰਦੇ ਨੇ, ਕਦੀ ਸੰਤ ਨੇ ਨਹੀਂ ਮਾਰੇ। ਬਗੌਰ ਮੁਤਾਲਾ ਕਰਨਾ, ਦੁਰਾਚਾਰੀ ਨੂੰ ਕੁੱਟਣ ਵਾਲੇ, ਚੋਰ ਨੂੰ ਕੁੱਟਣ ਵਾਲੇ ਅਕਸਰ ਉਹ ਚੋਰ ਹੋਣਗੇ। ਕਿਉਂ ਕੁੱਟਣਗੇ? ਤੂੰ ਕਮਬਖਤ ਸਫਲ ਹੋ ਗਿਆ ਸੀ, ਸਫਲ ਨਹੀਂ ਹੋਏ, ਹੁਣ ਤੈਨੂੰ ਮਾਰ ਕੇ ਅਸੀਂ ਗੁੱਸਾ ਕੱਢਾਂਗੇ, ਹੋਰ ਕੀ ਗੱਲ ਹੈ? ਦੁਰਾਚਾਰੀ ਨੂੰ ਮਾਰਨ ਦਾ ਮਤਲਬ ਇਹ ਹੈ ਦੁਰਾਚਾਰੀ ਮਾਰਦੇ ਨੇ, ਜੋ ਸਫਲ ਹੋ ਜਾਂਦਾ ਅਗਰ ਪਕੜਾ ਗਿਆ ਤਾਂ ਜਿਹੜੇ ਅਸਫਲ ਨੇ ਉਹਨਾਂ ਤੋਂ ਮਾਰ ਖਾਏਗਾ, ਔਰ ਕੀ ਹੈ? ਦੋਵੇਂ ਦੁਰਾਚਾਰੀ ਨੇ। ਕਦੀ ਸੰਤ ਨੇ ਕਿਸੇ ਦੁਰਾਚਾਰੀ ਨੂੰ ਨਹੀਂ ਮਾਰਿਆ, ਉਹਦਾ ਮਨ ਬਦਲ ਦਿੱਤਾ। ਸੰਤ ਦਾ ਤੇ ਕੰਮ ਹੈ ਮਨ ਬਦਲਣਾ। ਮੈਂ ਪੜ੍ਹ ਰਿਹਾ ਸੀ ਵਿਆਸ, ਇੱਕ ਦਿਨ ਗੰਗਾ ਦੇ ਵਿੱਚ ਬੇੜੀ 'ਚ ਬੈਠਾ, ਪੁਰਾਣੇ ਰਿਸ਼ੀ ਮੁਨੀ ਲੰਬਿਆ ਦਾੜਾ, ਸਿਰ 'ਤੇ ਜੂੜਾ ਜਟਾਵਾਂ, ਬੈਠੇ 5-10 ਨੌਜਵਾਨ ਤੇ ਉਹਨਾਂ ਨੂੰ ਮਜ਼ਾਕ ਸੁੱਝੀ, ਉਹਦੇ ਨਾਲ ਮਜ਼ਾਕ ਕਰਨ ਲੱਗ ਪਏ, ਰਿਸ਼ੀ ਚੁੱਪ ਰਿਹਾ। ਤੇ ਜਦ ਨੌਜਵਾਨਾਂ ਨੇ ਦੇਖੇ ਤੇ ਬੋਲਦਾ ਹੀ ਕੋਈ ਨਹੀਂ, ਤੇ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ, ਗੰਗਾ ਦਾ ਠੰਡਾ ਪਾਣੀ ਸਰਦੀਆਂ ਦੇ ਦਿਨ। ਅਲਹਾਮ ਹੋਇਆ, ਅਲਹਾਮ ਹੁੰਦਾ ਆਤਮਾ ਦੀ ਆਵਾਜ਼, ਪਰਮਾਤਮਾ ਦੀ ਆਵਾਜ਼। اے رشی تیری بہت بے ادبی ہوئی، پہلے تے تیرے نال گندا مذاق کردے رہے، گالاں کڈدے رہے، میں سہاردا رہا، پر ہن حد ہو گئی، ٹھنڈ تے ٹھنڈا پانی تیرے تے پانا شروع کر دیتا ہے نہ، جے توں آکھیں تے میں کشتی الٹا دیا۔ ویاس ہاتھ جوڑ کے پرارتھنا کردا ہے، ہے پربھو اج یہ دشمنا والی گل کیوں، جی پلٹانا ہی ہے تو انہوں کی اقل پلٹا دے، کشتی پٹان پلٹان کا کی مطلب، انہوں کی سوچنی پلٹا دے، کشتی غرق ہو جائے پلٹ جائے یہ ڈب جان میں نہیں چاہتا، انہوں کی اقل پلٹ جائے سنت بن جان میں یہ چاہتا۔ کدی سنت نے دشٹان نہیں ماریا، کدی سنت نے چوران نہیں ماریا، چوران ہی چوران مار، دشٹی دشٹ نو مار دینا، فرق صرف اتنا ہے ایک چوری سفل ہو گیا دوسرا اسفل ہے۔ تو صاحب کہندے نے یہ شکتی اگر نام رس نہیں بنی تو کام رس بنے گی، نام رس نہیں بنی تو کرودھ رس بنے گی، نام رس نہیں بنے گی تو لوبھ بنے گی۔ سدگر رحمت کرن کہ جب دوبارہ اس شکتی نو اسی نام رس دے تبدیل کر سکیے، جیون نو سفل کر سکیے۔ اتنی وچاراں پروان کرنی ہیں، پتے قبول قبول کرنے۔ واہگرو جی کا خالصہ۔ ستنام کرتا پرکھ نربھو نروائر اکال مورت اجو نی سیبھن گر پرساد۔ سنمان یو گرو روپ ساسو جیو، پتے قبول کرنی، واہگرو جی کا خالصہ، واہگرو جی کی فتح۔ میلا گر بیرے ہیں بھینگا، ایک امرت بسے ایک سنگا، زہر تے امرت دی دوری نہیں ہے، یا انج کہہ لو جو زہر ہے امرت ہو سکتا، جو امرت ہے زہر ہو سکتا۔ ایک امرت بسے ایک سنگا، ایک کوئی ایک کوئی ایک تھان تے دوویں کس طرح رہ سکتے، دوویں ایک تھان تے رہے۔ انگوراں دا رس گنے دا رس امرت ہے، امرت ہے، پر ترکا لئیے تو شراب بن گئی، تو زہر بن گئی، زہر کوڑی ہوں دیئے، انگور کوڑے ہو گئے، سنترے کوڑے ہو گئے، گڑ کوڑا ہو گیا، کھجوراں کوڑیاں ہو گئیاں، شراب بن گئیاں، ہنے تے امرت سن ہن زہر ہو گئیاں، ہنے تے جیون دیاں لوڑاں نو پورا کر رہیاں سن اے کھجوراں، اے سنترے، اے انگور، اے شکر، اے گڑ، ہن زہر بن گئی ہے، زندگی نو تباہ کر رہی، برباد کر رہی ہے۔ سنکھیا زہر ہے، پتھر ہی ہوندا ہے سنکھیا، زہر ہے۔ وید لوگ حکیم لوگ انو مار کے کشتہ بنا لیندے نے، امرت ہزاراں بیماریاں چ کام آؤں، سپ دی زہر ہزاراں بیماریاں چ کام آؤں، زہر ہے، ٹنگ نال ورتوں کیتی گئی امرت، امرت ہے، غلط ورتوں کیتی گئی زہر۔ میں تے اس دا ایک پرتکش روپ بھی دیکھا ہے، جد کدی اس طرح دی کتھا چلے چیتے آ جاندا۔ جے پور وچ گلا بیٹھ گیا میرا، تے میں گینی ہرنام سنگھ چاکر کتھا واچک بڑے ہنوی نے بہت اچھا انہاں دا انبھو ہے، بزرگ نے، میں انہاں نوں کہیا جے رات تسی حاضری بھرنی، میں نہیں بھر سکدا، میں کہ گلا ہی رہ گیا میرا، وساکھی دا دن سی، دو چار استھاناں تے حاضری بھر کے آئے تے گرمی، گلا گرم سرد ہو گیا، گرمی دے ستائے ہوئے، لو چل رہی سی، راجستھان دی ٹھنڈا پانی پی لیا، گرم سرد، ਮੈਨੂੰ ਕਹਿਣ ਲੱਗੇ ਮਸਕੀਨ ਜੀ ਰਾਤ ਦੇ ਚ ਅਜੇ ਬੜਾ ਟਾਈਮ ਪਿਆ, ਮੈਂ ਤੁਹਾਨੂੰ ਦਵਾਈ ਦੇਣਾ, ਠੀਕ ਹੋ ਜਾਓ। ਚਾਵਲ ਦੇ ਦਾਣੇ ਜਿਤਨੀ ਦਵਾਈ ਲਿਆਇਆ, ਚਾਹ ਦਾ ਕੱਪ ਅੱਗੋਂ ਰੱਖਿਆ, ਕਹਿਣ ਲੱਗੇ ਜਲਦੀ ਜਲਦੀ ਛੱਕ ਜਾਓ, ਦੋ ਘੰਟੇ ਆਰਾਮ ਕਰ ਲਓ, ਰਾਤ ਦੇ ਚ ਅਜੇ ਬੜੀ ਦੇਰ ਪਈ ਹੈ। ਮੈਂ ਕਿਹਾ ਮਿੱਤਰਾ ਮੈਂ ਖਾ ਤੇ ਲੈਣਾ, ਪਰ ਮੈਨੂੰ ਦੱਸ ਕੇ ਕੀ ਹੈ? ਕਹਿੰਦਾ ਸੰਖਿਆ ਔਰ ਕੀ ਹੈ? ਸੰਖਿਆ। ਮੈਂ ਕਿਹਾ ਹੱਦ ਹੋ ਗਈ, ਚੰਗੇ ਤੇਰੇ ਮਹਿਮਾਨ ਬਣੇ, ਸਾਨੂੰ ਸੰਖਿਆ ਖਿਲਾਉਣ ਲੱਗਾ, ਜ਼ਹਿਰ ਖਿਲਾਉਣ ਲੱਗਾ। ਕਹਿੰਦਾ ਨਹੀਂ ਹੈ ਸੰਖਿਆ, ਪਰ ਮੈਂ ਕੁਛ ਤਾਂ ਬਣਾ ਦਿੱਤਾ, ਮਾਰ ਲਿਆ ਕੁਛ ਤਾਂ, ਤੁਸੀਂ ਲੈ ਲਓ। ਮੈਂ ਕਿਹਾ ਲੈਣ ਦੇ ਚ ਮੈਨੂੰ ਇਤਰਾਜ਼ ਨੇ, ਮੈਂ ਤੁਹਾਡੇ ਤੇ ਸ਼ੱਕ ਵੀ ਨਹੀਂ ਕਰ ਰਿਹਾ, ਪਰ ਮੈਨੂੰ ਹੈਰਾਨਗੀ ਜ਼ਹਿਰ ਖਾ ਲਈ ਮੈਂ, ਮੈਂ ਕਰਾਮਾਤ ਦੇਖੀ, ਨਸਾਂ ਖੁੱਲ ਗਈ। ਸ਼ਾਮ ਨੂੰ ਇਤਨਾ ਹੋਇਆ ਮੈਂ ਘੰਟਾ ਹਾਜ਼ਰੀ ਭਰ ਲਈ। ਮੈਂ ਕਿਹਾ ਹੱਦ ਹੋ ਗਈ, ਜ਼ਹਿਰ ਅੰਮ੍ਰਿਤ ਹੋ ਗਈ, ਗਲਤ ਵਰਤੋਂ ਹੋਵੇ ਅੰਮ੍ਰਿਤ ਜ਼ਹਿਰ ਬਣ ਜਾਂਦਾ, ਸਹੀ ਵਰਤੋਂ ਹੋਵੇ ਜ਼ਹਿਰ ਅੰਮ੍ਰਿਤ ਬਣ ਜਾਂਦਾ। ਇਹਨੂੰ ਮਹਾਨ ਦਾਰਸ਼ਨਿਕ ਉਰਦੂ ਦਾ ਹੋ ਗੁਜ਼ਰਿਆ ਚੋਟੀ ਦਾ ਸ਼ਾਇਰ, ਜੈਸੇ ਸੰਤ ਕਵੀ ਸਨ ਪੰਜਾਬੀ ਦੇ ਭਾਈ ਵੀਰ ਸਿੰਘ, ਜੈਸੇ ਸੰਤ ਕਵੀ ਹੋਇਆ ਹਿੰਦੀ ਬੰਗਾਲੀ ਦਾ ਡਾਕਟਰ ਰਵਿੰਦਰ ਨਾਥ ਟੈਗੋਰ, ਇਸ ਤਰ੍ਹਾਂ ਸੰਤ ਕਵੀ ਹੈ ਉਰਦੂ ਤੇ ਫਾਰਸੀ ਦਾ ਡਾਕਟਰ ਮੁਹੰਮਦ ਇਕਬਾਲ। ਭਾਸ਼ਾ ਅਲੱਗ ਅਲੱਗ ਹੈ। ਇਹ ਕਹਿੰਦਾ ਹੈ ਜੋ ਜ਼ਹਿਰ ਹਲਾ ਹਲ ਹੈ ਵੋ ਵਹੀ ਅੰਮ੍ਰਿਤ ਹੈ ਨਾਦਾਂ, ਡਾਕਟਰ ਮੁਹੰਮਦ ਇਕਬਾਲ। ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ, ਤੇ ਪੀਣ ਦਾ ਢੰਗ ਹੈ ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਜੇ ਢੰਗ ਨਹੀਂ ਆਇਆ ਤੇ ਜ਼ਹਿਰ ਹੈ। ਜੀਣ ਦਾ ਢੰਗ ਤੈਨੂੰ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਜ਼ਹਿਰ ਹੈ। ਵਰਤਣ ਦਾ ਢੰਗ ਜੇ ਤੈਨੂੰ ਆ ਗਿਆ ਤਾਂ ਪਦਾਰਥ ਅੰਮ੍ਰਿਤ ਨੇ, ਜੇ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਵਰਤਣ ਦਾ ਢੰਗ ਤੈਨੂੰ ਆ ਗਿਆ ਤਾਂ ਧਨ ਵੀ ਅੰਮ੍ਰਿਤ ਹੈ, ਵਰਤਣ ਦਾ ਢੰਗ ਨਹੀਂ ਆਇਆ ਤਾਂ ਧਨ ਵੀ ਜ਼ਹਿਰ ਹੈ। ਇਹ ਵੀ ਮੈਂ ਅਰਜ਼ ਕਰਦਾ, ਮਨੁੱਖ ਧਨ ਦੀ ਵਰਤੋਂ ਕਰ ਸਕਦਾ, ਜੀਵਨ ਦੀ ਗਲਤੋਂ ਵਰਤ ਕਰੋ ਜੋ ਹੈ ਗਲਤ ਵਰਤੋਂ ਕਰ ਸਕਦਾ, ਤੂੰ ਜੋ ਜ਼ਿੰਦਗੀ ਦੀ ਗਲਤ ਵਰਤੋਂ ਕਰਦਾ ਉਹ ਕਿਸੇ ਚੀਜ਼ ਦੀ ਵੀ ਸਹੀ ਵਰਤੋਂ ਨਹੀਂ ਕਰ ਸਕਦਾ। ਜਿਹਨੇ ਜੀਵਨ ਨੂੰ ਹੀ ਗਲਤ ਵਰਤ ਲਿਆ ਉਹ ਸ਼ਾਇਦ ਗੁਰਬਾਣੀ ਦੀ ਵੀ ਗਲਤ ਵਰਤੋਂ ਕਰੇ, ਉਹਦੇ ਗਲਤ ਅਰਥ ਕਰੇ, ਅਨਰਥ ਕਰੇ। ਉਹ ਸ਼ਾਇਦ ਗੁਰੂ ਦੇ ਬਾਣੇ ਦੀ ਵੀ ਗਲਤ ਵਰਤੋਂ ਕਰੇ, ਉਹ ਸ਼ਾਇਦ ਗੁਰਦੁਆਰਿਆਂ ਦੀ ਵੀ ਗਲਤ ਵਰਤੋਂ ਕਰੇ, ਉਹ ਸ਼ਾਇਦ ਧਰਮ ਦੀ ਵੀ ਗਲਤ ਵਰਤੋਂ ਕਰੇ। ਇੱਕ ਦਫਾ ਜੋ ਜ਼ਿੰਦਗੀ ਦੀ ਗਲਤ ਵਰਤੋਂ ਕਰੇਗਾ, ਗਲਤ ਹਰ ਚੀਜ਼ ਦੀ ਗਲਤ ਵਰਤੋਂ ਕਰੇਗਾ। ਜਿਸਨੇ ਜੀਵਨ ਦੀ ਸਹੀ ਵਰਤੋਂ ਕੀਤੀ ਕਿਸੇ ਚੀਜ਼ ਦੀ ਵੀ ਗਲਤ ਵਰਤੋਂ ਨਹੀਂ ਕਰ ਸਕਦਾ। ਗਲਤ ਵਰਤੋਂ ਹਰ ਚੀਜ਼ ਜ਼ਹਿਰ ਬਣਦੀ ਜਾਏਗੀ, ਸਹੀ ਵਰਤੋਂ ਹਰ ਚੀਜ਼ ਅੰਮ੍ਰਿਤ ਬਣਦੀ ਜਾਏਗੀ। ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਭਗਤ ਰਵਿਦਾਸ ਜੀ ਦਾ ਪਦਾ ਗੁਜਰੀ ਦੇ ਚ, ਗੁਜਰੀ ਸ਼੍ਰੀ ਰਵਿਦਾਸ ਜੀ। ਮਹਿਲਾ ਅਗਰ ਬੇਰੇ ਹੈ ਭਯੰਗਾ, ਬਿਖ ਅੰਮ੍ਰਿਤ ਬਸੇ ਇੱਕ ਸੰਗਾ। ਇਹਦੇ ਕੋਈ ਥਾਂ ਤੇ ਨਹੀਂ, ਕੋਈ ਅੰਮ੍ਰਿਤ ਤੋਂ ਜ਼ਹਿਰ ਦੂਰ ਨਹੀਂ, ਕੋਈ ਜ਼ਹਿਰ ਤੋਂ ਅੰਮ੍ਰਿਤ ਦੂਰ ਨਹੀਂ। ਜ਼ਿੰਦਗੀ ਜ਼ਹਿਰ ਵੀ ਹੈ, ਜ਼ਿੰਦਗੀ ਅੰਮ੍ਰਿਤ ਵੀ ਹੈ। ਪਦਾਰਥ ਜ਼ਹਿਰ ਵੀ ਨੇ, ਪਦਾਰਥ ਅੰਮ੍ਰਿਤ ਵੀ ਹੈ। ਜ਼ਹਿਰ ਬਣਾ ਲਿਆ ਕਈਆਂ ਨੇ ਆਪਣੇ ਪਰਿਵਾਰ ਨੂੰ, ਨਰਕ ਦਾ ਅਖਾੜਾ ਬਣਾ ਲਿਆ ਘਰ ਹੋਰ ਕੀ ਹੈ, ਪਰ ਕਈਆਂ ਨੇ ਅੰਮ੍ਰਿਤ ਬਣਾਇਆ, ਸਵਰਗ ਬਣਾ ਲਿਆ। ਸਵਰਗ ਦੀ ਵਿਆਖਿਆ ਇੰਜ ਕਰਦੇ ਨੇ ਸਾਰ ਕਿਤਾਬਲੀ ਦੇ ਕਰਤਾ, ਆਗਿਆਕਾਰੀ ਸੁਖ ਹੋ ਸੁਤ ਹੋ, ਅਰ ਮਿਠ ਬੋਲੀ ਨਾਰ, ਧਨ ਆਪਣੇ ਸੰਤੋਖ ਮੰਨੀਏ ਚਾਰ, ਸੁਰਗ ਸੰਸਾਰ। ਔਲਾਦ ਬੜੀ ਨੇਕ ਹੈ, ਪਤੀ ਪਤਨੀ ਦੋਵੇਂ ਹਮ ਖਿਆਲ ਨੇ, ਉਪਜੀਵਿਕਾ ਚਲਾਉਣ ਵਾਸਤੇ ਧਨ ਵੀ ਹੈ ਤੇ ਮਨ ਦੇ ਸੰਤੋਖ ਵੀ ਹੈ, ਹੋਰ ਕੀ ਸਵਰਗ ਆਉਂਦਾ, ਸਵਰਗ ਹੈ ਹੋਰ ਕੀ ਸਵਰਗ ਆਉਂਦਾ, ਹੋਰ ਕਿਹੜੇ ਸਵਰਗ ਦੇ ਜਾਣਾ। ਬੱਚੇ ਸਾਰੇ ਹੀ ਨਾਲਾਇਕ, ਸਾਰੇ ਹੀ ਗਲਤ, इतनी गलती स्पष्ट है, मनुख ने पशु पंखियां ते बड़ी मेहनत की थी, ते पहले नालो चंगे पैदा हो रहे ने, पहले नालो वधिया गऊआं पैदा हो रही ने, पहले नालो वधिया सूअर मनुख ने पैदा कर लैन चंगी नस्ल दे, पहले नालो वधिया फुल पैदा हो रहे ने, पहले नालो वधिया अन्न पैदा हो रहे हैं, पहले नालो अच्छे फल पैदा हो रहे, ज्यादा फल पैदा हो रहे हैं, वधिया पैदा हो रहे ने, पहले नालों भैड़े मनुख पैदा हो रहे। बंदे ने फुला ते मेहनत की थी, फलां ते की थी, पशुआ ते की थी, घोड़िया ते की थी। मैं दिल्ली च एक घोड़ा देखिया, मैरोली फार्म दे सिंह दा फार्म है, गुरमुख है। कहने गैनी जी इस घोड़े की कीमत 18 लाख ते लग चुकी है, अपा देना नहीं, एक घोड़ा 18 लाख दा। कहने इंग्लैंड तो आए सन खरीदार रेस दे वास्ते, तैयार किया होया, वहां नहीं दिता, 18 लाख देते दिता नहीं, होर पता नहीं कितने का बिकेगा। मनुख ने घोड़िया ते मेहनत की थी, चंगिया नस्लां पैदा कर लिया, चंगिया गऊआं पैदा कर लिया, चंगे फुल पैदा हो गए, चंगे फल पैदा हो गए। रूहे जमीन च अगर कोई पैड़ा पैदा हो रहा है तो बंदा ही पैड़ा हो रहा है, मां बाप ने मेहनत ही नहीं की थी। धर्म दे पक्षों, विचार दे पक्षों बाबा पृथ्वी चंद राम राय माड़े नहीं सन, ये भी मैं अर्ज कर दिया। सिद्ध पुरुष सी राम राय, 72 करामातां दिखाईया, औरंगजेब झुक गया है, करामात अपने शरीर दे चों आत्मा कढ़ के दूसरे दे शरीर दे च भी पा लैंदा सी, राम राय खेड मामूली नहीं सी। राम राय दी अजे भी काफी सिखी है, यूपी दे बड़े स्कूल ने, देहरादून मुरादाबाद नजीफाबाद हरिद्वार का इलाका, राम राय की उम्मत काफी है, राम राय है सिद्ध पुरुष से, पर सिद्धियां दिखाइया अपनी पूजा वधाण वास्ते अहंकार आ जाता है। गुरु हर राय साहब ने कह दिता इस मोह नहीं ला। पृथ्वी चंद भी करा माती सी, और जहांगीर नू काबू किया होया सी, ते जहांगीर ने पृथ्वी चंद नू काबू किया सी गुरु घर नू दुफेड़ करन वास्ते, सिद्ध पुरुष पर स्वार्थ पैदा हो गया। गुरु घर दे च औलाद ते चंगी पैदा हुई पर स्वार्थ पैदा हो गया, टकराव है। बजनीक सी, दुराचारी नहीं सी, चोर नहीं सी, अयार नहीं सी, बजनीक सी, पर हंकार इतना पैदा हो गया कि अपने झूठे बिरा नू अपने तो बड़ा मनना औखा हो गया। बस ये छोटा है, मैं तो गुरु अर्जन मैं अपना मस्तक किस तरह रख दिया। यही राम राय नू चिड़ हो गई है, 5 साल का बालक, 5.5 साल का गुरु हर कृष्ण इसके कदमां ते मैं अपना सिर रखा, मैं नहीं रखता। सिद्ध पुरुष ये ख्याल आ गया, हालांकि कौन दसे, गुरु तो एक जोत है, एक फिलसफा, एक ज्ञान है। सूझ समझ ते सिद्धियां राम राय कोल भी सन, जैसे दुर्वासा सिद्ध पुरुष सी अपनी सारी सिद्धि की गलत वरतों की, कृष्ण की कुल नू सराप दे बैठा, उंजते ऋषि सी, उंजते पृथ्वी चंद राम राय महान सन। स्वार्थ पैदा हो गया, स्वार्थ करके अनर्थ पैदा उन्होंने जो है कर दिता, उंज औलाद माड़ी नहीं सी। ये भी मैं अर्ज कर दिया, मनुख ने मेहनत बड़ी की थी है, फुलां ते फलां ते पशुआं ते, मनुख ने मनुख ते मेहनत ही नहीं की थी। बंजर जमीना दे गुलाब दे फुल नहीं पैदा होंदे, प्रहलाद ते ध्रुव गुस्ताखी माफ दुराचारियां दे घर च, या जिन्हां मां बाप ने मेहनत नहीं की थी, मेहनत की थी है धन कमाण दे च, मेहनत की थी है पदार्थ कट्ठे करन दे च, मेहनत की थी है सोना मकान बनाण दे च, मेहनत की थी नहीं औलाद सोनी बने, चंगी बने, महान बने। हालांकि बुढ़ेपे का सहारा वही बनती है जो महान औलाद है, اولاد نو منک نے گوایا ہے صرف دھن نو بچایا ہے تو پھر اولاد دا ہن رونا پٹنا کڑی کیڑی گل اصلی دھن اولاد ہے اس تے محنت چاہیے سما چاہیے وقت چاہیے یورپ دی نقل کران گے اولاد ہتھوں نکل جائے گی وہ کہنے دھن بچاؤ اولاد جاندی ہے جان دو گل ختم اور یہی کارن ہے کہ سارا یورپ امریکہ برشٹ ہوندا جا رہا ہے پروارک زندگی کھیرو کھیرو ہو گئی ایویں نہیں دارشنک کہندے مکان دکھائی دیندے گھر نہیں دکھائی دیندے گھر تے اوندے وستا رستہ ہوئے تے گھر اوہی وستا رستہ ہو سکدا ہے جو گھر والی ہوئے استری گھر دی ہے پرش باہر دا ہے استری بھی باہر دی ہو گئی پرش بھی باہر دا ہو گیا تو پھر تے مکان رہ جان گے گھر تھوڑی رہے گا بچے کون سانبھے گا بچے دھن نے اس دھن دی کون رکشا کرے گا انہاں نوں ممتا کون دے گا اگر یہ ممتا دے سائے تھلے پلے نہیں اس شرافت دے مجسمے نہیں ہو سکتے انہاں وچ گرمت نہیں پیدا ہوے گی خیر اتنے میں ستے سے سوابق جو ہے گل آ گئی شکتی ہے منک دے کول زہر بنے گی امرت بنے گی بک امرت بسے ایک سنگا اسی شکتی دا نام ہے کام اور کوئی شکتی نہیں ہے منک دے کول یہی ہے اوجن چکدے ہاں شریر دے شکتی بن دی ہے جتنی شریر نو لوڑ ہون دی ہے وہ شریر دے خرچ ہون دی ہے جو ادک ہون دی ہے وہ کام بن دی ہے اس دا کی معاف کسی آکھو گے میں کس وشے نو چھویا گرو نانک دا شبد نہ ہوندا میں نہیں سونا سی کل کل والی کام مد منوا پیون ہار پرود کٹوری مو بھری پلاوا اہنکار مجلس کوڑے لبدی پی پی ہوئے کھوار جی کرودھ تے ویاکھیا کیتی جا سکتی ہے لوبھ تے کیتی جا سکتی ہنکار تے کیتی جا سکتی ہے مودیاں بھی تجیاں اڑائیاں جا سکتی ہیں صرف ایک کوئی وشہ جس دی چرچا نہیں ہوئے گی نہیں ہوئے گی تو زندگی برشت ہو جائے گی نہیں ہوئے گی تو منک اگیانی رہ جائے گا نہ سمجھ رہ جائے گا یہ بھی میں عرض کر دیں بھارت وچ ایک رشی ہویا رشی واد سائن انہوں رشی کہندے نے سنت کہندے نے اور سنت سی تسی آکھو گے اس نے کیڑا شاستر لکھیا ہے اس نے کیڑا دھرم گرنتھ لکھیا لکھیا ہے انہیں لکھیا کام سورت سوتر کام سوتر کام دا گیا کام دا گیا اور پھر دعوے نال کہندا جنو کام دا گیان نہیں انہوں رام دا گیان نہیں ہے پھر دعوے نال کہندا جو کام رس تو اچھا نہیں اٹھیا وہ نام رس تک پہنچ بھی نہیں سکتا وہ انج بھی کہندا جیون دے کرودھ ہے کرودھ نو سمجھو من دے لوبھ ہے لوبھ نو سمجھو جیون دے کام ہے کام نو سمجھو جانو بھارت دے دو چار مندر نے اور کم سے کم پانچ سات دفعہ مینوں دیکھن دا موقع ملے پانچ سات دفعہ اس واسطے کہ جبل پور مہوبا مہو تے ساگر جدو بھی میں جانا تو رستے کھجراؤ تو لنگنا پہندا بائی روڈ کھجراؤ ہے دے مندر کوئی 200 ایکڑ دے زمین دے 18 مندر بنے ہوئے نے آلے دوالے ایک نکا جہاں قصبہ ہے اس قصبے دا نام کھجراہ ہے تو مندراں دا نام بھی پی گیا کھجراہ دے مندر قصبہ تے صرف 3000 دی آبادی دا ہے پر بہت اچھی ایئرپورٹ اتھے بنی ہوئی ہے 2 فلائٹاں ڈیلی بمبے تو آؤندیاں تو دلی تو پہنچ دیاں نہیں کلکتے تو آؤندیاں ڈیلی 100-150 بساں روز پہنچ دیاں بڑا سونا بس سٹینڈ بنیا ہے بڑے بڑے شہراں چ نہیں بنیا ہے ایئرپورٹ اجے انڈیا چ وڈے وڈے شہراں چ بھی سب جگہ نہیں ہے اس قصبے چ بنی ہوئی ہے سینکڑے کاراں ٹیکسیاں بھی پہنچ دیاں ادھے ہندوستانی تے ادھے فورنر ٹورسٹ ہزاراں دی تعداد چ روز پہنچ دین انہاں مندراں نوں دیکھن کھجورا بھارت سرکار دا جو ٹوریزم دا محکمہ ہے ਉਹਨਾਂ ਦੀ ਰਿਪੋਰਟ ਹੈ ਅੱਧੀ ਆਮਦਨ ਟੂਰਿਸਟਾਂ ਦੀ ਸਾਨੂੰ ਇੱਥੋਂ ਹੀ ਆਉਂਦੀ ਹੈ, ਖਜੁਰਾਹੇ ਤੋਂ ਆਉਂਦੀ ਹੈ। ਫਾਈਵ ਸਟਾਰ ਹੋਟਲ ਨੇ ਉੱਥੇ ਕਮ ਸੇ ਕਮ 9,000 ਬੰਦਿਆਂ ਦੀ ਆਬਾਦੀ ਦਾ ਕਸਬਾ 9 ਫਾਈਵ ਸਟਾਰ ਹੋਟਲ ਨੇ ਵੱਡੇ ਵੱਡੇ, ਤੇ ਛੋਟੇ ਛੋਟੇ ਕਿਤਨੇ ਨੌ ਤੇ ਗਿਣਤੀ ਨੇ, ਢਾਬੇ ਬੜੇ, ਆਬਾਦੀ ਕੁਛ ਵੀ ਨਹੀਂ। ਲੇਕਿਨ ਭੀੜ ਇਤਨੀ ਰੋਜ਼ ਆਉਂਦੀ ਹੈ, ਇੱਕ ਰਾਤ ਠਹਿਰੇ, ਦੋ ਰਾਤ ਠਹਿਰੇ, ਵਾਪਸ ਆਵਾਜਾਈ ਬਣੀ ਰਹਿੰਦੀ ਹੈ। ਸਾਰੇ ਜਹਾਜ਼ ਰੋਜ਼ ਭਰੇ ਹੋਏ ਆਉਂਦੇ ਨੇ, ਕਲਕੱਤੇ ਤੋਂ, ਦਿੱਲੀ ਤੋਂ, ਬੰਬੇ ਤੋਂ, ਰਸਤੇ ਚ ਹਰ ਸ਼ਹਿਰ ਚ ਚੁੱਕਦੇ, ਸਵਾਰੀਆਂ ਨੂੰ ਲਿਆਂਦੇ ਨੇ, ਕਾਰਾਂ ਆਉਂਦੀਆਂ ਨੇ, ਬੱਸਾਂ ਆਉਂਦੀਆਂ। ਇਹਨਾਂ ਮੰਦਰਾਂ ਬਾਰੇ ਮੈਂ ਪੜ੍ਹਿਆ ਸੀ ਔਰ ਇੱਕ ਮਹਾਤਮਾ ਗਾਂਧੀ ਦੀ ਰਿਪੋਰਟ ਵੀ ਮੈਂ ਪੜ੍ਹੀ ਸੀ ਵੀ ਇਹ ਜਿਹੜੇ ਮੰਦਰ ਨੇ ਇਹਨਾਂ ਨੂੰ ਮਿੱਟੀ ਨਾਲ ਦੱਬ ਦਿਓ। ਇਹ ਭਾਰਤ ਦੀ ਅਸ਼ਲੀਲਤਾ ਨੂੰ ਪ੍ਰਗਟ ਕਰਦੇ ਨੇ, ਦੱਬ ਦਿਓ ਇਹਨਾਂ ਮੰਦਰ ਸਨਾਤਨੀ ਨੇ। ਕੀ ਅਸ਼ਲੀਲਤਾ ਪ੍ਰਗਟ ਕਰਦੇ ਨੇ? ਚਾਰੋਂ ਪਾਸੇ ਮੰਦਰਾਂ ਦੀ ਦੀਵਾਰਾਂ ਤੇ ਕਾਮ ਦੀਆਂ ਮੂਰਤੀਆਂ ਨੇ, ਹੋਰ ਕੁਛ ਵੀ ਨਹੀਂ, ਬਸ ਇਹੀ ਦੁਨੀਆ ਦੇਖ। ਅੱਜ ਵੀ ਇਹ 18 ਮੰਦਰ ਨੇ 200 ਏਕੜ ਜ਼ਮੀਨ ਦੇ। ਇੱਕ ਮੰਦਰ ਉੜੀਸਾ ਦੇ ਚ ਹੈ ਕੋਨਾਰਕ, ਉਹ ਵੀ ਸੇਮ ਇਸੇ ਤਰ੍ਹਾਂ ਪਈ। ਉਹ ਵੀ ਦਾਸ ਨੇ ਦੇਖਿਆ, ਭੁਵਨੇਸ਼ਵਰ ਜਾਂਦੇ ਆ, ਕਟਕ ਜਾਂਦੇ ਆ, ਥੋੜੀ ਜਿਹਾ ਉਸਦੀ ਝਲਕ ਜਗਨਨਾਥ ਪੁਰੀ ਦੇ ਚ ਵੀ ਹੈ। ਪਹਿਲੀ ਦਫਾ ਜਦ ਮੈਂ ਇਸ ਕੋਨਾਰਕ, ਖਜੁਰਾਹਾ ਤੇ ਜਗਨਨਾਥ ਪੁਰੀ ਨੂੰ ਵੇਖਿਆ, ਹੈਰਾਨ ਹੋ ਗਿਆ ਕਿ ਕੈਸੇ ਲੋਕ ਨੇ ਮੰਦਰ ਨੇ ਆਖਿਰ ਬਣਾਏ ਨੇ। ਕਹਿੰਦੇ ਨੇ ਸਾਧੂਆਂ ਨੇ ਬਣਾਏ ਨੇ, ਆਮ ਕਲਾਕਾਰਾਂ ਨੇ ਨਹੀਂ ਬਣਾਏ, ਸੰਤਾਂ ਨੇ ਬਣਾਏ, ਸਾਧੂਆਂ ਨੇ। ਜਿਸ ਤਰ੍ਹਾਂ ਐਲੋਰਾ, ਅਜੰਤਾ ਦੀਆਂ ਗੁਫਾਵਾਂ ਬੋਧ ਭਿਕਸ਼ੂਆਂ ਨੇ ਬਣਾਈਆਂ, ਇਹ ਮੰਦਰ ਸਾਧੂਆਂ ਨੇ ਬਣਾਏ। ਕੀ ਬਣਾਏ ਨੇ? ਹੈਰਾਨਗੀ ਹੈ। ਇਹਨਾਂ ਮੰਦਰਾਂ ਵਿੱਚ ਅੱਜ ਪੂਜਾ ਪਾਠ ਨਹੀਂ ਰਹਿ ਗਿਆ, ਅੱਜ ਸਿਰਫ ਟੂਰਿਸਟ ਭੀੜ ਉਹਨਾਂ ਦੀ, ਔਰ ਟੂਰਿਸਟ ਮੰਦਰ ਦੇ ਅੰਦਰ ਘੱਟ ਜਾਂਦੇ ਨੇ, ਬਾਹਰੋਂ ਹੀ ਦੇਖਦੇ ਰਹਿੰਦੇ ਨੇ, ਕਿਉਂਕਿ ਅੰਦਰ ਸਿਰਫ ਸ਼ਿਵ ਦੀ ਮੂਰਤੀ ਆਉਂਦੀ ਹੈ ਜਾਂ ਰਾਮ ਦੀ ਜਾਂ ਕ੍ਰਿਸ਼ਨ ਦੀ, ਬਸ ਹੋਰ ਕੁਛ ਨਹੀਂ। ਲੇਕਿਨ ਬਾਹਰ ਸਾਰੀਆਂ ਕਾਮ ਦੀਆਂ ਮੂਰਤੀਆਂ, ਮੰਦਰ ਨੂੰ ਲੋਕੀ ਬਾਹਰੋਂ ਬਾਹਰੋਂ ਦੇਖਦੇ ਨੇ। ਹੈਰਾਨਗੀ ਹੋਈ ਮੈਨੂੰ, ਇੱਕੀ ਹੋ ਗਿਆ ਸੀ ਪੁਰਾਣੇ ਰਿਸ਼ੀ ਮੁਨੀਆਂ ਨੂੰ, ਇੱਕੀ ਕੀਤਾ ਇਹਨਾਂ ਨੇ ਮੰਦਰ। ਔਰ ਫਿਰ ਕੋਨਾਰਕ ਦਾ ਮੰਦਰ, ਜਗਨਨਾਥ ਪੁਰੀ ਦਾ ਮੰਦਰ, ਇਹਨਾਂ ਮੰਦਰਾਂ ਦੇ ਚ ਗੁਰੂ ਬਾਬਾ ਜੀ ਗਏ ਨੇ, ਗੁਰੂ ਨਾਨਕ ਦੇਵ ਜੀ ਜਗਨਨਾਥ ਪੁਰੀ ਗਏ ਨੇ, ਕੋਨਾਰਕ ਗਏ ਨੇ, ਯਾਦਗਾਰੀ ਅਸਥਾਨ ਵੀ ਬਣੇ ਹੋਏ ਨੇ। ਇਹ ਵੀ ਮੈਂ ਅਰਜ਼ ਕਰ, ਸਤਿਗੁਰਾਂ ਦੇ ਵਕਤ ਇਹਨਾਂ ਮੰਦਰਾਂ ਚ ਪੂਜਾ ਪਾਠ ਚੱਲਦਾ ਸੀ, ਅੱਜ ਜਗਨਨਾਥ ਪੁਰੀ ਚ ਹੈ ਪੂਜਾ ਪਾਠ, ਥੋੜਾ ਬਹੁਤ ਕੋਨਾਰਕ ਦੇ ਚ ਵੀ ਹੈ, ਲੇਕਿਨ ਖਜੁਰਾਹੇ ਚ ਨਹੀਂ ਰਹਿ ਗਿਆ। ਹਜ਼ਾਰਾਂ ਦੀ ਭੀੜ ਰੋਜ਼ ਆਉਂਦੀ ਹੈ, ਰੋਜ਼ ਜਾਂਦੀ ਹੈ, ਮੂਰਤੀਆਂ ਕਾਮ ਦੀਆਂ। ਸਟੱਡੀ ਕਰਦਿਆਂ ਕਰਦਿਆਂ ਕੁਛ ਗੱਲ ਮੇਰੇ ਸਾਹਮਣੇ ਆਈ, ਜ਼ਿੰਦਗੀ ਇੱਕ ਮੰਦਰ ਹੈ, ਸਰੀਰ ਦੇ ਤਲ ਤੇ ਕਾਮ ਹੀ ਕਾਮ ਹੈ, ਬਾਹਰ ਮੂਰਤੀ ਤੇ ਕਾਮ ਦੀ ਹੈ, ਅੰਦਰ ਰਾਮ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾਮ। ਅੰਦਰ ਰਾਮ ਹੈ, ਬਾਹਰ ਕਾਮ ਹੈ। ਉਹ ਜਿਹੜਾ ਅੰਦਰ ਨਾਮ ਹੈ ਉਹ ਸਿੱਧਾ ਪਰਮਾਤਮਾ ਤੋਂ ਆਇਆ ਹੈ, ਇਹ ਜਿਹੜੀ ਕਾਇਆ ਹੈ ਆਈ ਕਾਮ ਤੋਂ ਹੈ, ਇਹ ਆਈ ਕਾਮ ਤੋਂ ਹੈ। ਤੋ ਕਾਇਆ ਦੇ ਰੋਮ ਰੋਮ ਦੇ ਚ ਕਾਮ ਹੈ, ਅੰਦਰ ਚੇਤਨਾ ਦੇ ਰੋਮ ਰੋਮ ਦੇ ਚ ਰਾਮ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਅਗਰ ਕਾਮ ਦੀ ਬਨਾਵਟ ਹੈ ਸਰੀਰ, تے کام خاک ہے، کام ہی خاک ہو جائے گا. تسی آکھو گے کس طرح کام خاک، کس طرح خاک چل پئی یاترا تے بن گئی کی خوراک، خوراک چل پئی یاترا تے بن گئی کی خون، خون بنیا بند، یہی بند بنیا ایک بچہ، ماس دا لوتھڑا اور کی ہے. مول روپ وچ دیکھو گے تے کی ہے خاک اور کی ہے. اس نو گرو گرنتھ صاحب دی بانی اس طرح فرمان پہ کر دے، پانی میلا ماٹی گوری، اس ماٹی کی پتری جوری، بھگت کبیر. ماں کی رگت پتا بندارا، پانی میلا ماٹی گوری، گوری گیروی لال، پتا دا بند ماں دا خون. پانی میلا ماٹی گوری، اس ماٹی کی پتری جوری، اس طرح مٹی دا پتلا بنے اور کی بنے، خون تے بند. اس شریر دے کچھ استری دے کن نے، اس شریر دے کچھ پرش دے کن نے. ماں باپ تو شریر آیا ہے، تو ماں باپ دی ان شریر دے چ موجود ہے ہر ایک دے. اس نو گرو نانک انج کہندے نے، رام کلی ملا پہلا، پرکھ میں نار، نار میں پرکھا، بوجھو برہم گیانی. اے برہم گیانیاں، بہتی ڈینگا مارن دی تھان تے پہلے یہ بھی سمجھو، اینو بھی جان. پرکھ میں نار، نار میں پرکھا، بوجھو برہم گیانی. کوئی استری ایسی استری نہیں جہد پرش دے کن نہ ہو، کوئی ایسا پرش نہیں جہد استری دے کن نہ ہو. دوہاں تو شریر آیا، تو دوہاں دی انس موجود ہے. فرق صرف اتنا ہے، پرش اس واسطے پرش ہو گیا ہے کہ 60% پتا دے کن نے، 40% ماں دے کن نے. استری اس واسطے استری ہو گئی، وہ 60% ماں ہے، 40% پیو ہے. بس اتنی گل ہے. بچی دچ پتا ادھورا ہے، بچے دچ ماں ادھوری ہے. ادھوری ماں پورا ہونا چاہتی ہے، تو استری دا بہتا کھچاؤ لڑکے دی طرف ہوندا ہے، لڑکی دی طرف نہیں. اور پتا دا زیادہ کھچاؤ گرو نانک دے کتھن انسار لڑکی دی طرف ہوندا ہے، لڑکے دی طرف نہیں. پنکتی میں تھوڑے سامنے رکھ دیا گرو نانک دی، بال کنیا کو جیسے باپ پیارا، بھائی کو ات بھائی. بال کنیا انہوں ماں نہیں پیاری، پیو پیارا ہے. میں عرض کرم، کوئی ایسا وشا میں تھوڑے سامنے نہیں رکھاں گا جس دے اتے گرو نانک مور نہیں لاندے، گرو گرنتھ صاحب مور نہیں لاندے، کیونکہ میرے سواچ ہی نہیں، میں نہیں وٹلن کر گا جس دی تصدیق گرو گرنتھ صاحب جی مہاراج نہیں کر دے. یہ گل وکھری ہے. ہزاراں ایسے وشے نے سکھ جگت دے اچھوتے رہ گئے، چھویا ہی نہیں گئے. دھن گرو گوبند سنگھ جی مہاراج نے دسم گرنتھ دے انہاں وشیاں نوں اجاگر کیتا ہے، تو دسم گرنتھ دے خلاف پتہ نہیں کتنے مورکھاں نے رولے پائے ہوئے نے، موڑا نے، نہ سمجھا نے، پتہ ہی کوئی نہیں. اے جی یہ پڑھ لیے، تریا چرتر پڑھ لیے، تریا چریتری ہے، پر پرش دیا کرتوتوں کا بھی ذکر ہے، وہ بھی تو پڑھو. عقائد سب کچھ لکھا ہے. پرش دے برشٹپنا، استری دا برشٹپنا، آخر دونوں برشٹ ہون گے تا ہی انرتھ ہوے گا، دنیا چ دراچار پھیلے گا، بےئیمانی پھیلے گی، دوہاں دے سنجوگ نال ہوے گا. یہ بھی میں عرض کر دیا. اولاد بیڑی ہوئی ہے تو ماں باپ بیڑے نے، ٹھیک نہیں نے. کم سے کم اس وقت تے ٹھیک نہیں ہونا. اگر اج اپنے آپ نو ٹھیک کر لیا ہے، گل وکھری ہے. پر جدو پیڑی اولاد نو جنم دیتا ہے، ادو تو پیڑے ہی سن. گستاخی ماں، میں گرستی ہاں، بال بچے دار ہاں، اور پروارک ذمہ واری ہے کدھر ایسا نہ سمجھ لینا کیونکہ تیاگ نو تو میں پکنڈ سمجھنا ہو ہی نہیں سکتا کہ کچھ میں اٹیک کر رہے ہیں ایسا بھی نہ سمجھ لینا کتھا ہی نہیں اس طرح دی میری کوئی اچھا نہیں کتھا سنان دی تھانو اچھا ہے یہ گل ہے وکھری ہے کہ مینوں بہتیاں کہانیاں سنان دی عادت نہیں ہے اور اس وچ میرا شوق بھی نہیں ہے میں سمجھدا اگر سکھ بانی نال جڑ جائے پھر بانے نال تے آپے ہی جڑ گیا آپے ہی جڑ گیا بانی دے امرت نال جڑ جائے کھنڈے دے امرت نال تے جڑ ہی جائے گا پانی دے امرت نال جڑیا ہی نہیں آ تینوں امرت چھکانا ہے تینوں امرت چھکانا ہے پکڑ پکڑ کے چھکاؤ بیٹھا ہوئے گا شراب خانے امرت چھک کے بھی بوتل کھولے گا پانے نو بدنام کرے گا پتہ نہیں کتنے سکھ پانے نو بدنام پہ کر دیں کتنے دوست ستگر دے بانے نو بدنام پہ کر دیں کیوں بانی دے ہردے چھے نہیں نہ بانی دا رس نہ نام رس بانے نو بدنام پہ کر دیں بانے نو کلنکت پہ کر دیں اس طرح امرت نہیں چھکانا چاہیے تسی آکھو کہ مشنری ہو کے میں ایسا کہہ رہا ہاں دھن گرو گوبند سنگھ نے اس طرح نہیں چھکایا سی مینوں سر چاہیے دیو کوئی سر تا چھکایا سی جو اپنے آپ نو قربان کرن لئی گرو تو کہ کرن لئی تیار ہی نہیں انہوں امرت چھکان دا کی مطلب چھکاؤ گے بانے نو بدنام کرے گا جو پڑھنا ہی نہیں چاہتا انہوں زبردستی سکول دے تکو نس آئے گا بج آئے گا بہتے سادھو سنت اپنی گنتی ودان واسطے ایسا کر رہے ہیں یہ ساڈے چیلے بن گئے بس یہ نہ سمجھنا کہ گرو دے سکھ پہ بنا دے فریجاں دے بھی امرت رکھ لین گے دوجے دن بھی پلا دین گے گھران چ بھی پہنچا دین گے امرت مذاق بنا رکھی کھیڈ بنا رکھے لوگ آرام کھلون نہ جان نہیں اس طرح نہیں ہوندا امرت ارس نو چھکاؤ جو تڑپ کے منگے سیس منگے دیا رام کھڑا ہویا ہے ستگر جس دن مستک تھوڑے قدماں تے رکھیا سی اسی تے ادوں دا سمجھا سر تھوڑا ہے منگن دی کی لوڑ ہے ہی تھوڑا چڈا تے ہے ہی نہیں ہیلو جدوں تھوڑے قدماں تے رکھیا سی پادشاہ تے ادوں دا تھوڑا ہے اسی تے اس نو کدی اپنا سمجھیا ہی نہیں ہیلو اس طرح دے لوگاں نو امرت چھکایا گیا سی اس واسطے میری گربانی تے زور ہے اگر ہردا گربانی نال جڑ گیا ہے انہیں ترلے لے کے کہنا گرو سر تے تیرا ہے جیون تے تیرا ہے یہ تو سب کچھ تیرا ہے پھر ان نجھاور ہوئے گا صدقے ہوئے گا قربان ہو گئے وہ اپنے ٹکڑے ٹکڑے ہو جان بانے دے ٹکڑے نہیں ہون دے گا بانے نو داغی نہیں کرے گا جنا کھنا میں دیکھتا پیا بانے نو داغی پہ کر دیں تو میں عرض کر رہا سی اس بانی نو کدھر اونج بھی نہ سمجھ لینا بھائی سنتوکھ سنگھ جی کہنے دنیا چ جتنے دھرم گرنتھ نے اور انہاں دے جتنا گیان ہے یہ ساریاں دی ماں ہے گرو گرنتھ صاحب دی بانی تاکہ جنن جننی گربانی ہے بھائی صاحب بھائی سنتوکھ سنگھ جی نے ایویں نہیں لکھے یہ سارے گیان سارے دھرم گرنتھ اج تک جو پرماتما دی وچار ہوئی ہے کھوج ہوئی ہے فلسفا سدھانت جتنے بھی لبے گئے نے سارے دی ماں ہے گربانی یہ سارے نو جنم دین والی سب کچھ اس دے وچ اینو اتنا سوکھا نہ سمجھ لینا دھن گرو نانک دیو جی مہاراج کہندے نے بچی وچ پتا ادھورا ہے لڑکے وچ ماں ادھوری ہے انج کہہ لو پرش دے اندر استری ادھوری ہے بڑا ہو گیا جوان ہو گیا استری دے اندر پرش ادھورا ہے تو ادھورا ہونا اکھردا ہے کھٹکدا ہے چھوٹے بچے ہے لڑکا ہے یہ بار بار ماں دا دامن پکڑتا ہے بچی ہے پتا دا دامن پکڑتی غور مطالعہ کر کے دیکھ لیں بال کنیا کو جیسے باپ پیارا بھائی کو اتوا یہ پیو دی طرف جھک دی اور پیو بھی بچیاں دی طرف جھکتا ہے تھوڑا جہا ایشیا بھارت دا سلسلہ کچھ نرالا ہے. نہیں جی لڑکا ہی ہونا چاہیے, لڑکا ہی ہونا چاہیے, لڑکا ہوے لڑکی ہوے قدرت تے چھڈ, پرماتما تے چھڈ, تو ایشور تے چھڈ, نہیں اس تے نہیں چھڈ. دیکھو اسی آئے ہاں نین نقش رنگ روپ کوئی اسی چناؤ کیتا ہے تے پرماتما دی دین. دنیا دے بہت کچھ ایسا جتھے اسی چناؤ نہیں کر سکتے, ساڈی چون کم نہیں کرے گی. تے پرماتما دی چون نال سہمت ہو جا, راضی ہو جا, پر نہیں ایک ویرت دی لالسا. میں دیکھے بھارت دیچ جنہ یتیم خانے چ لوکی بچے لین واسطے آؤندے نے, گود ملدے نے بچے, بے اولادے لوگ لین واسطے آؤندے نے. پونا دیچ دلی چ بھی ہے, کلکتے چ بھی, یورپین لوگ جاندے نے بچی لیندے نے گود, بھارتی بچہ لڑکا لیندے, لڑکی نہیں لیندے. چونکہ زیادہ لین واسطے جاندے نے ہندوستانی, تو اکثر ان آشرما چ لڑکیاں رہ جاندیاں, لڑکے تو لوکی لے جاندے نے گود, لے جاندے لڑکیاں رہ جاندے. یورپین لوگ انگریز گورے بے اولادے لے جاندے نے بچی لیندے نے. تنے باوک ہوندی ہے ہردے دے تل تے جیمدی ہے, ماں باپ نو نہیں بھلدی. لڑکا دماغ دے تل تے جیندا ہے, بدھی دے تل تے جیندا ہے, بھول جاندا ہے, ترک کردا ہے, چھڈو کی ماں کی دیو. اے بھی میں عرض کر لیں یا کدی خود بھی دیکھ لینا, کوئی بڈھا پیو ہے تے محسوس کرے لڑکے نے دلوں یاد کیتا ہے یا لڑکی نے. اگر ایماندار نال کدی اس نو سوچے گا جس ہمدردی نال, جس پیار نال, جس ممتا نال بچی نے یاد کیتا ہے بچے نے نہیں کیتا, نہیں کیتا. اس طرح ہی ہے ربی قانون ایسا ہے. بال کنیا کو جیسے باپ پیارا, بھائی کو اتوائی. بال کنیا نہیں وڈی ہو کے بھی کنیا دے اندر کشش پتا دی ہے, ماں دی نہیں ہے. اور وڈے ہو کے بھی کئی دفعہ لڑکے دے اندر کشش ماں دی ہے, پتا دی نہیں ہے. بڑے بڑے لڑکے پتا تو باغی ہوندے دیکھے, جھگڑ دے دیکھ دے, کل کلیش دے دیکھے, لیکن ماں نال نہیں دیکھے. ہووے گا چلو کوئی کو پتر, ماں نال نہیں. اور ماں بھی وروتا کر دی نہیں دکھائی دیتی. جتھے کدھر اس طرح دا موقع بنے ہیں میں دیکھے ماں نے پت دا پکھ لیا, پتر دا پکھ لیا. یہ منوگیانک نقطے نے. استری دے اندر پرش ادھورا ہے, پرش دے اندر استری ادھوری ہے, تو ادھوری سمپورن ہونا چاہتی ہے. اس نو جس ڈنگ نال پہلے بیان کیتا گیا سی بعد وچ سمجھیا ہی غلط گیا. ارد انگ استری, ارد انگ درس آکھیا گیا, پرش دے اندر استری ہے, ارد انگ ادھوری ہے, ماں دی انس ادھوری ہے. ارد انگ اردھانگ نہیں استری, یہ مطلب پتنی نہیں سی. پرش دا ارد انگ ہے, یہ اندر پرش ادھورا ہے, ارد انگ نہیں ہے, ارد ہے, ادھا ہے, سمپورن نہیں ہے. وہ جو ارد انگ ہے سمپورن ہونا چاہتا ہے, اس واسطے استری دے اندر کشش پرش دی ہے, استری دے اندر کشش استری دی نہیں ہے. پرش دے اندر کشش پرش دی نہیں ہے, استری دی ہے, وپریت دی کشش ہے. دن گرو نانک دیو جی مہاراج دے بول, پرکھ میں نار, نار میں پرکھا بوجھو برہم گیانی ہے. برہم گیانی اس گل نو بھی تے سمجھو ذرا, اینو بھی تے جانو, بڑے برہم گیانی بنے پھر دے ہو, اس نو بھی سمجھو, اس نو بھی جانو. اس واسطے اگر بڑے تو بڑے سنت دا بھی شریر ہے, اس دے اندر ادھی تے استری ہے, وہ سمپورن ہونا چاہتی ہے. اور ڈھنگ نال کوئی بھوجن دی بھوک دی پورتی نہیں کرے گا تو غلط ڈنگ نال کھاوے گا, گپتی کھاوے مٹکا ساری. بھگت کبیر کہندے نے جگ میں بکتے دودھا داری, بکتے پے نے, ابھی دودھ پیندیاں روٹی کھاندے ہی نہیں. اسی ورت رکھدے ہیں کچھ کہندے ہی نہیں. کبیر کہندے نے ایویں بکدا پیا جھوٹ پیا بولتا ہے. جگ میں بکتے دودھا داری گپتی کھاویں مٹکا ساری. یہ گپت کھاندے ہیں, یہ بےڈنگے طریقے نال کھاندے. جو ڈنگ نال گرستیاں لوڑاں دی پورتی نہیں کرے گا بےڈنگے ڈنگ نال کرے گا, اور کی کرے گا بےڈنگے ڈنگ نال. ڈنگ نال کر دے. ایک نیم بنایا پرماتما سماج نے مہاپرشاں نے. بھوجن بنان دا ڈنگ تو سکھے پشو نہیں سیکھ سکے. تو گرست دا ڈنگ بھی منکھاں نے بنایا اور سیکھے پشو نہیں سیکھ سکے. خوراک دی پورتی وہ بھی کردے نے پر کھانا بنانا انہاں نوں نہیں آیا. گرست دی پورتی وہ بھی کردے نے پر گھر وسانا انہاں نوں نہیں آیا. نانکے دادکے سہورے انہاں چ نہیں پیدا ہو سکے. گھر وسانا انہاں نوں نہیں آیا. اس واسطے پشو نے بچھڑے ہوئے نے. تو مختصر میں عرض کرائے ارد انگ سمپورن ہونا چاہتا ہے, مکمل ہونا چاہتا ہے. وپریت دی کشش ہے. کشش صحیح ڈھنگ نال پوری ہوئے ادھے گرمت دی مور لائی جاندی ہے, دھرم دی مور لائی جاندی ہے. ہندوؤں دے ست لاواں نے, ساڈے چار لاواں نے, گرو گرنتھ صاحب وچولا بندے نے. اور اس طریقے نال پرکرما گرو گرنتھ صاحب جی مہاراج دی. پر لوگاں نے چونکہ نیم نو سمجھیا نہیں, پشو پنا سویرے پلہ پکڑے شامی چھوڑی بیٹھا. سلسلے ہی غلط, طور طریقے ہی غلط, پشوؤں دی طرف جا رہے ہیں منکھی سماج. خیر گپتی کھاویں مٹکا ساری. کیا سنت نو بھوجن دی بھوک نہیں لگتی, پانی دی پیاس نہیں لگتی؟ اگر یہ لگتی ہے تو کامک رچیاں ایک شریر دی بھوک نے نہیں تیاگ ہو سکتا. گرو نانک دیو جی نہیں منتے, جتن کرے بند کیوے نہ رہائی, منوا ڈولے نرکے جائے کمبی نرک دے جائے. نہیں ہو سکتا. پر ان کی پتا چلے مچھلی سمندر دے کدوں پانی پی جاندی, کدوں پی جاندی, یہ کی پتا چلے, کس نو کی پتا چلے. پر ہن کوئی آکھے مچھلی تے رہندی ساگر دے چے کی پانی پیندی ہوے گی؟ نہیں, پاوے رہندی ہے ساگر دے چے, پانی پیندی. کدوں پی جاندی سانو پتا ہی نہیں. ایک نیم میں عرض کر رہا سی, خوراک خاک ہے, خاک خوراک بن گئی, خوراک خون بن گیا, خون بند بن گیا, بند ادک شکتی بنی, ادک شکتی کام بن گئی شریر دی. اس شکتی دا ناکام ہے. یہی کام کدی لوب بنتا ہے, یہی کام کدی ہنکار بنتا ہے. شکتی کام ہے. یہی کام واشنا بنتی ہے, یہی کام لوب بنتا ہے, یہی کام ہنکار بنتا ہے. واشنا دی پورتی نہیں ہوئی تو کام کرود بنے گا, لوب دی پورتی نہیں ہوئی تو کام کرود بنے گا, ہنکار دی پورتی نہیں ہوئی تو کام کرود بنے گا. اس نو اس طرح سمجھ. کام کرود کایا کو گالے, جیوں کنچن سو ہاگا ڈالے. لازمی تھوڑے جہاں دماغی تل تے سنو گے گل نو پکڑ لو گے. شکتی کام ہی ہے. وہ جو شکتی بندی ہے اسے دا نا کام رکھے. اس دا بہاؤ شریر دے تھلے اگر اوپر دی طرف اٹھ جائے تو رام رس ہے, نام رس ہے. کدن سورت اچھی ہو گئی, کنڈلنی جاگ گئی, جیون اچھا ہو گیا, شکتی اوپر اٹھ گئی, سورت اچھی ہو گئی, یہ تے گگن منڈلا نو چھو لے, تے رام ہو گیا, تے نام رس. پر جتنے چر تک ایسا نہیں ہے یہ ادھک شکتی جو کام ہے. جویں پانی نیوان دی طرف اپنے آپ جاندہ ہے, یہ شکتی نیوان دی طرف آپ پہ جائے گی. کچھ سمے لئی چاہی دی ہے, ورنہ سنسار دا پسارا نہیں ہو سکتا. سنسار دا پسارا نیوان دے چوندہ ہے, پرماتما دا پسارا اچائیاں دے ہوندہ ہے. بس اتنی گل ہے. اس شکتی دے چو نرنکار دا جنم منک دے اندرو, نام رس دا جنم ادھوں ہوئے گا. شکتی اوپر اٹھے گی, संतान दा जन्म उदो होवेगा जब शक्ति थले जाएगी। रब्बी नियम, ईश्वरी नियम, भगवान तेरे अंदरों पैदा हो सके शक्ति ऊपर उठनी चाहिए है, संतान तेरे अंदरों पैदा हो सके शक्ति थले जाई चाहिए है। रब्बी नियम, ईश्वरी नियम, दोहां दी निंदा नहीं। शक्ति ऊपर उठ सके गुरुद्वारे ने, मंदिर ने, मस्जिदा ने, जप है, तप है, नमाज है, पूजा है, पाठ है, कथा है, कीर्तन है, अभ्यास है, इस सारे तौर तरीके ने काम नाम रस बन जाए। विवाह है, शादियां ने, और तौर तरीके ने, सारा सिलसिला है, काम संतान बन जाए। और की है इस तो अलावा, और की है, गलती इतनी है। इसनु समझना, इसनु जानना। शक्ति ए असीम है। जेड़ी शक्ति नाम रस बन जाए कोई मामूली गल है, जेड़ी शक्ति संतान बन जाए कोई मामूली गल है। जो संसार नु चलांदी है ते निरंकार नु भी प्रगट करे, ये थोड़ी गल नहीं, मामूली गल नहीं है, अछूता विषय है। मैनू इधर फ्री मौन दे इसते दिल्ली दे, मैं चुके इस दे ते किताब भी लिख रहा, दो चार टेपां भी ने मेरिया। मैनू दिल्ली दे कई ने कह दिता केड़े विषय नु छोड़ लिया, तो मैं कह पहले गुरु अर्जन देव जी नु कहो जिन्हां ने संस्कृति श्लोक दे विषय ही पहले ये रखे, हे काम नरक विश्राम बहु जवनी फरमावण है, काम क्रोध काया को गाले ज्यों कंचन सुहागा डाले, कलकल वाली काम मद। पहले गुरु नानक नु तुसी अपनी शिक्षा दीक्षा सुनाओ, गुरु अर्जन देव जी नु सुनाओ, भगत कबीर नु कहो, दुनिया भर दे अवतारी पुरुषां नु कहो जिन्होंने इस देते ग्रंथ लिखे ने। और एक महान ऋषि होया ऋषि वात्स्यायन, जिसने काम सूत्र लिखा उदा तर्जमा कीता गुरु गोबिंद सिंह ने दसम ग्रंथ दे। दसम ग्रंथ 90% बाणी पुराने धर्म ग्रंथा तक तर्जमा है। इस वास्ते ब्राह्मण कहिंदा सी मैं सिर्फ ब्राह्मण नु पैणा जो है पढ़ावांगा दूजे नु नहीं, तो दूजे लोग अज्ञानी रह जांदे सन, पुराने धर्म दा उन्हां नु पता नहीं चलदा सी, और मनमानी दी अर्थ करदे सन। सतगुरु ने सारा अनुवाद कर दिता, टीका कर दिता। आप खुद कहिंदे ने दसम कथा भागवत की, पाखा करी बनाए अवर वासना नाहे प्रभु धर्म जुद के चाहे। महाराज कहिंदे ने मेरी इन्हां अवतारां च भगतां च और पिछले साधु संतां च और तौर तरीका जो धर्म दा सी मेरी वासना नहीं है इन्हां च। असीं ते धर्म योद्धा चाह रखदे आ, मनुख धार्मिक हो गए, लेकिन पुराना धर्म की सी थी, असी की नुकता निगाह रख रहे हैं बस। तो पुराने दी वाकफियत ते चाहिदी सी, सारा पुराना लिखे सतगुरु ने। कृष्ण दी कथा लिख के, शिवजी दी कथा लिख के, 24 अवतारा दी कथा लिख के, फिर सतगुरु लिख देन, मैं ना गणेश प्रथम मनाऊ किशन बिशन कब हो नहीं ध्याऊ, कान सुने पहचान न तिन से, लिव लागी मोरी पगेन से, गुरु गोबिंद सिंह मेरी कोई जान पहचान नहीं। फिर लिख दे क्यों पयो, संसार नु जान पहचान हो जाए की सी पुराना धर्म, की सी किस तरह लोकी धार्मिक जीवन बतीत करते सन, किस तरह लोकी नाम रस नु प्राप्त करते सन, और किस तरीके नाले ब्राह्मण गलत अर्थ करते सन। वात्स्यायन ऋषि ने काम सूत्र लिखे, आपकी ग्यारह लिए अर्ज करा, जब मैं बाबा बलवंत सिंह नाल गुरबाणी ग्रामर पढ़ता हुंदा सी उदों कम से कम 70-75 साल दे ते हो गए सन, 82 साल दे होके बाबा शाम सिंह जी दे डेरे गुजरे अमृतसर दे, सारे देश दे वो कथा ही करदे सन, 50-60 साल कथा करदे रहे, निर्मलिया नूं पढ़न दे रहे, उदासियां नूं पढ़न दे रहे सन गुरबाणी व्याकरण। मैं वात्स्यायन दा ग्रंथ काम सूत्र उन्हां कोल देखिया, मैं कहा बाबा जी ए की, कहने के जन्म काम तो होया, संतान काम तो हुई है, लंबे समय तक ये काम रहा है और मरदे दम तक रहिंदा है, इहदा ज्ञान ते होना चाहिदा है, इहदी समझ ते होनी चाहिदी, इहदा बोध ते होना चाहिदा। तो ऋषि वात्स्यायन ने वो लिखे है, ये शक्ति जद भ्रष्ट होंदी है तो किवें इसत्री चरित्र दिखांदी है, पुरुष धोखे देंदा है। जिसनूं गुरु नानक कहिंदे ने रन्ना होइया बोधियां पुरख होए सयाद, पुरुष किवें शिकारी बनता है ते स्त्रियां किवें चंचल बनदियां, गुरु नानक कहेगा वात्स्यायन लिखदा सारा। سارے دا سارا واد سائن لکھ رہا ہے اس دا انواد کیتا ہے تو پٹھ اٹھے نے کئی اے جی دسم گرنتھ نہیں پڑھ دے گرو گوبند سنگھ دی بانی نہیں ہے ہن انہاں نو کون دسے جیون دے چوں پہلے کام نو کڈ کے دکھاؤ گے جنم ہی کام دا ہویا ہے کام دی گل نہیں سننے گرو نے کیتی ہے گرو نانک نے کیتی ہے گرو ارجن دیو جی نے سامنے رکھی ہے بھگت کبیر سامنے رکھ دینا ایک ایک گل نو کھول دینا بڑے باکمال ڈنگ نال کھول دینا کرودھ نو سمجھو لوبھ نو سمجھو ہنکار نو سمجھو موہ نو سمجھو کام نو نہیں سمجھنا جد کہ کام ہی کرودھ بنتا ہے کام ہی لوبھ بنتا ہے کام ہی ہنکار بنتا ہے کام ہی موہ بنتا ہے یہ بھی میں عرض کر دوں ورنہ کچھ بھی نہیں ہے شکتی تو یہی ہے کام ہی بھگوان بن دیے کام ہی سنتان بن دیے کام ہی نام رس بن دیے اور کام ہی سنسار دا پسارا کر دیے کام ہی نرنکار دا پسارا جیون دے چوں پیدا کرتا ہے مولتے اینو سمجھنا نہیں اینو جاننا نہیں شکتی ادک ہو گئی ہے اور ہون دیے کہ ادک شکتی چاہی دی ورنہ نام رس کس طرح بنے گا نام جپنا ہے امرت ویلے اٹھنا ہے گھنٹہ دو گھنٹہ واہ گرو واہ گرو جپنا ہے آپ دی گیات لی عرض کرا اوڑا جڑا ہے نا ایک اوہنکار اوڑا انج اوپر جا کے تھلے آندا نا یہ آکار تھلے آن سیدھی لائن نہیں پانی چاہی دی اوپر جا کے انج تھلے آنا چاہی دی کیوں اچارن کرنی ہے دھن اچھی ہولے ہولے تھلے سنو گھنٹہ نہ دے کہندے میں ہن ایک گھنٹہ اسی تے بول کے آیا واہے گرو تھلے چلے گئے کار اس طرح اچارن کرنا کتھنے اناد اوہنکار آد پرماتما دی آد دھونی برہمنڈ دی آد دھونی کی گرو گوبند سنگھ جی مہاراج کہندے نا اوہنکار گھنٹہ ناد اینو کہندے گھنٹہ ناد گھڑیال بجاندے نا مندر دے او ایک پرتیک ہے اشارہ ہے گھڑیال بجا کے اندر جا سکتے ہوں جی نہیں گھنٹہ بجا کے اندر جا سکتے ہوں جی نہیں ہمیں سمجھا رہے نے آواز کر کے ہی رام دے مندر دے پرویش کر سکو گے ہوں جی نہیں واہگرو اچارن کر کے ہی واہگرو مل سکو گے ہوں جی نہیں تو گھنٹہ مندر دے لٹکان دی کی لوڑے زندگی مندر ہے اور منہ دے گھنٹہ لٹکا رکھے ہے پرماتما نے زبان گھڑیال تے لٹکیا پیا یہی گھڑیال ہے اور کیڑا گھڑیال ہے یہ زندگی مندر ہے ہری مندر ہے وہ شریر ہے اندر نام بیٹھا ہے رام بیٹھا ہے بجاؤ گھڑیال واہے گرو دھن تھلے آؤں اوپر اٹھ کے دھن تھلے آؤں دیے اوڑا سیدا نہیں پانا چاہیے اتنی محض کر دوں سیدھی لائن نہیں پانی چاہیے انج گما کے دھن اوپر اٹھ کے تھلے گنجار اس کہ گنجار پانی گنبد بھی اس واسطے بنائے گئے سن گنجارا پانی صرف درشن مات پر واسطے گنبد نہیں سن آواز گونجے گونج کے آواز ٹکراوے یہ گلاں کھو گئی ہیں امرت ویلے کرن دیا گلاں نے جد اس طرح دا جپ کرو گے وہ جڑی کام شکتی ہے اوپر اٹھے گی نام رس بن جائے گی روم روم دے چو رام پرگٹ ہوئے گا روم روم دے چو پرماتما پرگٹ ہوئے گا زندگی امرت بن جائے گی جیون ہری مندر بن جائے گا لیکن نندا نہیں ہے کچھ سمے تک یہ شکتی تھلے جانی چاہیے تاکہ سنتان دا جنم ہوئے ادک ہے شکتی ادک شکتی سنتان بنے گی ادک شکتی ہی رام بنے گی نام رس بنے گی اٹھ دن دا بکھا بندہ ہے شریر دے جڑی شکتی سی وہ چھین ہو گئی خرچ ہو گئی ادک بنی نہیں تو اس نو تے بھوجن چیتے آ سکتا ہے اتنی میں عرض کراں نہ بھجن چیتے آئے گا نہ گرست چیتے آئے گا گستاخی میں نہیں چیتے آئے بکھا ہے کمزور شکتی ادک چاہیے منک اوپر چڑھائیاں تے چڑھے طاقت چاہیے پر سیڑیاں تو تھلے اترن واسطے بھی تے گوڑیاں دمخم چاہیے نا شریر دی طاقت چاہیے ورنہ تھلے کس طرح اترے گا کیویں اترے گا اوپر کس طرح چڑھے گا جی پیروں کے دم نہیں ہے شکتی ادک چاہیے تھلے جان واسطے شکتی ادک چاہیے اوپر اٹھن واسطے ورنہ نہیں نہ اوپر جا سکے گا نہ تھلے لڑکھڑا جائے گا گرے گا کسی پھر آخو گے میں اچھوتے وشے نو چھویا ہے گرو نانک دی بانی نو لے کے میں اس اچھوتے وشے نو چھویا ہے اس واسطے کہ سمجھو بھارت اجے سیکس پردان دیش نہیں ہے یہ سارے دیش ڈب گئے نے اور گھر گھر وچ میں دیکھ کے دنگ رہ گیا سویرے شادیاں پہ ہوں آنند کارج پہ ہوں شامی طلاق پہ ہوں ڈائیورس پہ ہوں ادھک شکتی دی صحیح ورتوں نہیں ہو رہی جب تب تے ہے نہیں تو رشتیاں چ پکیا ہی آ جانی سی پتنی دیوی بن جانی سی تے پتی پرماتما بن جانا سی گھر ہری مندر بن جانا سی پر چونکہ شکتی دا استعمال ٹھیک نہیں ہویا تو پتنی ڈائن بن گئی ہے پتی بھوت پریت بن گیا یہی کچھ ہو گیا پتی کہندا ہے کیڑی ڈائن میرے متھے لگ گئی تے پتنی کہندا ہے خدا کہنا یہ کیڑا بھوت آ گیا کر دے کر نو وقت پا چھڑے نرک بن گیا اور کی نہیں پتنی تے بنے دیوی پتی بنے دیوتا پرماتما گھر تے ہری مندر بن جانا چاہیے گھر تے دھرمشال بن جانی چاہیے پر اس شکتی دی ورتوں ٹھیک ہوئے تا دھن گرو نانک دیو جی مہاراج کہندے نے اس دی ورتوں ٹھیک ہو سکتی ہے اگر غلط ورتوں ہوئی شکتی ادھک ہے ادھک شکتی کام بنے گی واشنا کام بنے گا لوب کام بنے گا اہنکار جس نے ہنکار دی تھوڑی جیاں پورتی کی تھی اس تے آ جائے گا مو جس نے روک کھڑی کی تھی آئے گا کروت ادھک شکتی جو بنی ہے لوب پورتی نہ ہوئی تو بنے گی کروت یہ ادھک شکتی جو کام دیے بنی ہے واشنا جی پورتی نہ ہوئی تو بنے گی کروت کام کروت کایا کو گالے جیوں کنجن سوہاگا ڈالے جی میں سواگا سونے نو ڈال کے رکھ دیندا ہے یہ شکتی زندگی نو تباہ کر کے رکھ دے گی برباد کر کے رکھ دے گی آج سن کے حیران ہو گئے مینوں ہن نیو یارک دے چیک ڈاکٹر نے دسیا اور اس تو پہلے میں نے اس کا سوئم گیان سی میں بھارت دے دھرم گرنتھاں دی سٹڈی کی تھی گرو نانک دی بانی نو گہرائی نال دیکھیا بھی 80% جڑے پاگل نے بھی اس واسطے پاگل نے کہ انہاں دی کامک شکتی درورتوں ہوئی اس دی صحیح ورتوں نہیں ہوئی دماغی سنتولن ڈاما ڈول ہو گئے وہ کام شکتی لوب بنی تو کسی نے لوب نے سنتولن ڈاما ڈول کر دیتا ہے کام شکتی ہنکار بن گئی تو ہنکار نے سنتولن ڈاما ڈول کر دیتا ہے ادھک واشنا نے سنتولن ڈاما ڈول کر دیتا ہے میں دو چار پاگل خانے بھی دیکھن گیا سی سن والبن 82 دے ایک دفعہ اور ایک دفعہ 93 دے نیو یارک دے دراصل اتنے ایک دو سنگھ ڈاکٹر نے تو میں تے ایویں اپنا گیان ودھان لے گیا دو تین پاگلوں نو دیکھ کے میں دنگ رہ گیا وہ میگزین جڑے پے سن انہوں نے پڑھن واسطے رکھے سن بھائی جی کوئی چنگے کسی وقت روچی انہوں کی کرے کدھر ہوش اچان تے پڑھن ان میگزین دے تاج بنائے سر دے تے تے رومال نال بنے راجے بنے تاج بنے تے حکم پہ کرن دوجے آنا تے دوجے نے بھی تاج بنے وہ بھی اس نو حکم کرے ڈاکٹر ہس پہ میں کہ نہیں اے ہنکار نے سنتولن ڈاواں ڈول کیتا کیونکہ ہر بندہ راجہ ہی بننا چاہتا چودھری کیڑا نہیں بننا چاہتا کون نہیں بننا چاہتا کون نہیں حکم کرنا چاہتا بچارے نو ہنکار نے ڈاما ڈول کر دیتا ہے پر تھوڑے جہاں سن 80% نو واشنا ڈاما ڈول کر دیتی ہے کچھ ایسے نے جنہوں نے لوب ڈاوا ڈول کر دیا بھائیو لوب سنگ ہو رہا مہاراج کہ ہلکا ہو گیا پاگل ہو گیا لوب کر کے کسی نو ہنکار ڈاوا ڈول کر دیتا ہے شکتی تے کام ہے یہ واشنا بنے گی شکتی تے کام ہے لوب بنے گی شکتی تے کام ہے ہنکار بنے گی پورتی ہو گئی تے موہ بن جائے گی نہ پورتی ہوئی تے کرود بن جائے گی تو پورتی کتھوں ہو سکتی ہے نہیں ہوئے گی کتئی اس شکتی دی پورتی نہیں ہو سکتی لوب دی پورتی نہیں ہو سکتی ہنکار دی پورتی نہیں ہو سکتی سکندر ملک در ملک جتدا جتدا پھر خیال آندا سارا سنسار میں مٹھی چ لینا کوئی بندہ رجدا ہے سارے میرے ਹੁਕਮ ਦੇ ਥੱਲੇ ਹੋਣੇ ਚਾਹੀਦੇ ਨੇ। ਹੰਕਾਰ ਦੀ ਕੋਈ ਸੀਮਾ ਨਹੀਂ, ਲੋਭ ਦੀ ਕੋਈ ਸੀਮਾ ਨਹੀਂ, ਵਾਸ਼ਨਾ ਦੀ ਕੋਈ ਸੀਮਾ ਨਹੀਂ। ਔਰ ਇਹਨਾਂ ਦੀ ਪੂਰਤੀ ਚ ਮਨੁੱਖ ਲੱਗ ਗਿਆ ਤਾਂ ਕਾਮ ਸ਼ਕਤੀ ਭ੍ਰਸ਼ਟ ਕਰਕੇ ਰੱਖ ਦੇਗੀ, ਪਾਗਲ ਕਰਕੇ ਰੱਖ ਦੇਗੀ, ਸੰਤੁਲਨ ਡਾਵਾਂ ਡੋਲ ਹੋ ਜਾਏਗਾ। ਕੋਈ ਲੋਭ ਕਰਕੇ, ਕੋਈ ਹੰਕਾਰ ਕਰਕੇ, ਕੋਈ ਵਾਸ਼ਨਾ ਕਰਕੇ, ਤਾਂ ਫਿਰ ਕੀ ਕਰੀਏ? ਇਸ ਸ਼ਕਤੀ ਨੂੰ ਨਾਮ ਰਸਤੇ ਚ ਬਦਲੀਏ, ਵਾਹਿਗੁਰੂ ਦੀ ਧੁਨ ਅਲਾਪ ਕਰੀਏ ਤੇ ਸੁਣੀਏ ਤੇ ਸ਼ਕਤੀ ਇਸ ਦੇ ਚ ਖਰਚ ਹੋਵੇ। ਜੈਸੇ ਖਰਚ ਹੋਏਗੀ ਨਾਮ ਰਸ ਪ੍ਰਗਟ ਹੋ ਜਾਏਗਾ, ਪਰਮਾਤਮਾ ਪ੍ਰਗਟ ਹੋ ਜਾਏ। ਇਹੀ ਸ਼ਕਤੀ ਸੰਤਾਨ ਨੂੰ ਜਨਮ ਦਿੰਦੀ ਹੈ ਔਰ ਮਨੁੱਖ ਨੂੰ ਭ੍ਰਸ਼ਟ ਵੀ ਕਰਦੀ ਹੈ, ਇਹੀ ਸ਼ਕਤੀ ਪਰਮਾਤਮਾ ਨੂੰ ਜਨਮ ਦਿੰਦੀ ਔਰ ਮਨੁੱਖ ਨੂੰ ਮਹਾਨ ਵੀ ਬਣਾ ਦਿੰਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਜਿਸ ਢੰਗ ਨਾਲ ਰੂਪਕ ਅਲੰਕਾਰ ਬਣਾਇਆ, ਇਹ ਤੇ ਹੁਣ ਮੈਂ ਕੱਲ ਤੁਹਾਡੇ ਸਾਹਮਣੇ ਰੱਖਾਂਗਾ, ਸਮਾਂ ਮੈਂ ਜ਼ਿਆਦਾ ਲੈ ਬੈਠਾ ਤੇ ਮੈਂ ਦੋ ਤਿੰਨ ਥਾਵਾਂ ਤੇ ਬੋਲ ਕੇ ਵੀ ਐਂ ਥੱਕਿਆ ਹੋਇਆ ਸੀ। ਮੈਂ ਤੇ ਸੋਚਦਾ ਸੀ ਵੀ 25 ਮਿੰਟ ਬੋਲ ਕੇ ਮੈਂ ਤੁਹਾਤੋਂ ਮਾਫੀ ਮੰਗਾਂਗਾ, ਪਰ ਗੁਰੂ ਨਾਨਕ ਨੇ ਬਥੇਰਾ ਬੁਲਾ ਲਿਆ ਮੇਰੇ ਕੋਲ। ਸ਼ਬਦ ਤੁਸੀਂ ਸੁਣ ਲਓ, ਸਲੋਕ ਮਰਦਾਨਾ ਪਹਿਲਾ ਕਰਕੇ ਲਿਖਿਆ ਨੂੰ ਮੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਦੀ ਰਚਨਾ। ਕਲ ਕਲ ਵਾਲੀ ਕਾਮ ਮਦ ਮਨਵਾ ਪੀਮਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ ਮਜਲਸ ਕੂੜੇ ਲਭਦੀ ਪੀਪੀ ਹੋਏ ਖੁਆਰ। ਦੁਨੀਆ ਪੀ ਪੀ ਕੇ ਇਸ ਨਸ਼ੇ ਨੂੰ ਖੁਆਰ ਪਈ ਆਉਂਦੀ ਹੈ, ਕਿਹੜਾ ਕਾਮ? ਇਹਦੀ ਵਿਆਖਿਆ ਜਿਸ ਢੰਗ ਨਾਲ ਗੁਰੂ ਨਾਨਕ ਕਰਦੇ ਨੇ, ਬਾਕੀ ਵਿਚਾਰਾਂ ਮੈਂ ਕੱਲ ਰਾਤ ਨੂੰ ਤੁਹਾਡੇ ਸਾਹਮਣੇ ਰੱਖਾਂਗਾ। ਇੱਥੇ ਹੀ ਸਮਾਪਤੀ ਕਰਦੇ ਹਾਂ। ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ। ਸਤਿਗੁਰ ਰਹਿਮਤ ਕਰਨ, ਸਰੀਰ ਦੀ ਅਧਿਕ ਸ਼ਕਤੀ ਨਾਮ ਰਸ ਬਣੇ, ਪਰਮ ਰਸ, ਮਹਾਨ ਰਸ ਬਣੇ। ਪਰ ਇਹ ਸ਼ਕਤੀ ਭ੍ਰਸ਼ਟ ਨਾ ਹੋਵੇ, ਇਸ ਵਾਸਤੇ ਤ੍ਰਿਆ ਚਰਿੱਤਰ ਤੇ ਪੁਰਸ਼ ਦੀ ਕਠੋਰਤਾ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਨੇ ਕੀਤਾ ਦਸਮ ਗ੍ਰੰਥ ਵਿੱਚ। ਇਸ ਵਾਸਤੇ ਰਿਸ਼ੀ ਵਾਤਸਾਇਨ ਨੇ ਕਾਮਸੂਤਰ ਲਿਖਿਆ। ਇਸ ਵਾਸਤੇ ਗੁਰੂ ਨਾਨਕ, ਗੁਰੂ ਅਰਜਨ ਦੇਵ ਜੀ, ਭਗਤ ਕਬੀਰ ਸਾਨੂੰ ਸਾਵਧਾਨ ਕਰਦੇ ਪਏ ਨੇ, ਸੁਚੇਤ ਪਏ ਕਰਦੇ ਨੇ। ਇਸੇ ਵਾਸਤੇ ਖਜੁਰਾਹੇ ਦੇ ਮੰਦਰ ਨੇ, ਕਾਮ ਸਿਰਫ ਸਰੀਰ ਦੇ ਤਲ ਤੇ ਰਹਿਣਾ ਚਾਹੀਦਾ, ਮਨ ਦੇ ਤਲ ਤੇ ਰਾਮ, ਅੰਦਰ ਰਾਮ ਰਹਿਣਾ ਚਾਹੀਦਾ। ਰਾਮ ਦੀ ਮੂਰਤੀ ਅੰਦਰ ਹੈ, ਦੀਵਾਰਾਂ ਦੇ ਉੱਤੇ ਜੋ ਹੈ ਕਾਮ ਦੀਆਂ ਮੂਰਤੀਆਂ ਨੇ। ਇਹ ਬਹੁਤ ਗਹਿਰਾਈ ਚ ਨਾ ਛੂਏ, ਇਹ ਦਿਮਾਗ ਦਾ ਹਿੱਸਾ ਨਾ ਬਣੇ, ਸੋਚਣੀ ਦਾ ਹਿੱਸਾ ਨਾ ਬਣੇ, ਵਿਚਾਰ ਦਾ ਹਿੱਸਾ ਨਾ ਬਣੇ, ਸਿਰਫ ਸਰੀਰ ਦਾ ਹੀ ਹਿੱਸਾ ਬਣੇ। ਇਸ ਦੀ ਵਿਆਖਿਆ ਜਿਸ ਢੰਗ ਨਾਲ ਜਗਤਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ, ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਾਂਗਾ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।